ಸತ್ನಾಮ ಶ್ರೀ ವಾಹಿ ಗುರು ಸಾಹಿಬ ಜೀ ಸಲೋಕ ಮಹಲ್ಲಾ ತೀಜಾ ಶಿಖಾ ಚೌ ಚಕ್ಕೆಯಾ ಚೌವಾಯಾ ಏಹೋ ಮಾನ ಏಕತ ಕಾರ ಆಣ ಏಹಡ ತೇಹಡ ಷಡ್ ತೂ ಗುರ ಕಾ ಸಬದ ಪಛಾಣ ಸಿಖಾ ಚೌ ಚಕ್ಕೆಯಾ ಚೌವಾಯಾ ಏಹೋ ಮಾನ ಏಕತ ಕಾರ ಆಣ ಏಹಡ ತೇಹಡ ಷಡ್ ತೂ ಗುರ ಕಾ ಸಬದ ಪಛಾಣ ಸತ್ಗುರ ಅಗ್ಗಾ ತಹೈ ಪಾಓ ಸಬ ಕಿಛ ಜಾಣ ಜಾಣ ಆಸಾ ಮನಸಾ ಜಲಾಏ ತೂ ಹೋಏ ರಹೋ ಮೆಹಮಾನ ಸತ್ಗುರ ಕಾ ಪಾಣ ಪೀ ಚಲಹೇ ತಾ ದರ್ಗಹ ಪಾವಹೆ ಮಾಣ ನಾನಕ ಜೇ ನಾಮ ನಾ ಚೇತನಿ ತೇನ ತೆಗ ಪೈನಣ ತೆಗ ಖಾಣ ಮಹಲ್ಲಾ ತೀಜಾ ಹರ ಗುಣ ತೋಟ ನಾ ಆವಈ ಕೀಮತ ಕಹಿಣ ನ ಜಾಏ ನಾನಕ ಗುರುಮುಖ ಹರ ಗುಣ ರವಹೇ ಗುಣ ಮಹ ರಹ ಸಮಾಯೇ ಪೌಡೀ ಹಾರ ಚೋಲಿ ದೇಹ ಸವಾರಿ ಕಡ್ ಪೈದಿ ಭಗತ ಕರ ಹರ ಪಾಟ ಲಗಾ ಅಧಿಕಾಯಿ ಬಹು ಬಹು ಬಿದ ಪಾತ ಕರ ಕೋಈ ಬೂಜ ಬೂಜನ ಹಾರಾ ಅಂತರ್ ಬಬೇಕ ಕಾರ ಸೋ ಬೂಜಾ ಏಹೋ ಬಬೇಕ ಜಿಸ ಬುಜಾಯ ಆಪ ಹಾರ ಜನ ನಾನಕ ಕಹ ವಿಚಾರಾ ಗುರುಮುಖ ಹಾರ ಸತ್ ಹಾರ ಸೋ ಬೂಜ ಏಹೋ ಬಬೇಕ ಜಿಸ ಬುಜಾಯ ಆಪ ಹಾರ ಜನ ನಾನಕ ಕಹ ವಿಚಾರ ಗುರುಮುಖ ಹಾರ ಸತ್ ಹಾರ
ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ ಜುಗ ಹೋ ಜುಗ ಅಟಲ ಶತರ ಚਵਰ ਤਖਤ ਤੇ ਮਾਲਕ ਫਖਰ ਏ ਮੌਜੂਦਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕਰਕੇ ਸਾਹਿਬ ਦੇ ਦਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਅਸੀਸਾਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਤ ਸੰਗਤ ਜੀ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਘਰ ਤੋਂ ਜੋ ਅੰਮ੍ਰਿਤਮਈ ਉਪਦੇਸ਼ ਦੀ ਬਖਸ਼ਿਸ਼ ਹੋਈ ਹੈ ਇਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਦਾ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਸ਼ਬਦ ਜੋ ਕਿ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤਿਨ੍ਹਾਂ ਦੇ ਮੁਬਾਰਕ ਮੁੱਖ ਤੋਂ ਉਚਾਰਨ ਕੀਤੀ ਹੋਈ ਸੋਰਠ ਰਾਗ ਦੇ ਅੰਦਰ ਵਾਰ ਦੇ ਅੰਦਰ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 646 ਅਤੇ 47 ਦੇ ਉੱਪਰ ਸੁਭਾਏ ਮਾਣ ਹੈ। ਅੱਜ ਦੇ ਇਸ ਅੰਮ੍ਰਿਤਮਈ ਸ਼ਬਦ ਦੇ ਨਾਲ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਮੁੱਖ ਤੋਂ ਉਚਾਰਨ ਕੀਤੇ ਹੋਏ ਦੋ ਸਲੋਕ ਇਸ ਪਾਵਨ ਪਵਿੱਤਰ ਸ਼ਬਦ ਦੇ ਨਾਲ ਅੰਕਿਤ ਨੇ। ਆਓ ਆਰੰਭ ਤੋਂ ਇਸ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ।
ਇਸ ਪਾਵਨ ਪਵਿੱਤਰ ਸ਼ਬਦ ਦੇ ਨਾਲ ਪਹਿਲਾ ਸਲੋਕ ਵੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਿਵੇਂ ਇੱਕ ਸੇਖ ਨੂੰ ਉਪਦੇਸ਼ ਦੇ ਰਹੇ ਨੇ ਕਿ ਇੱਧਰ ਉੱਧਰ ਦੀਆਂ ਲੋਕਾਂ ਦੀਆਂ ਚੁੱਕਰਾਂ ਵਾਲੀਆਂ ਲੋਕਾਂ ਦੀਆਂ ਨਿੰਦਾ ਚੁਗਲੀ ਵਾਲੀਆਂ ਵਿਚਾਰਾਂ ਛੱਡ ਅਤੇ ਐ ਸੇਖ ਐ ਮਨੁੱਖ ਤੂੰ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਦੇ ਨਾਲ ਜੁੜਨਾ ਕਰ ਅਤੇ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਦੇ ਨਾਲ ਜੁੜ ਕੇ ਇਹ ਮਨ ਇਕਤ ਘਰ ਆਣ ਅਤੇ ਆਪਣੇ ਮਨ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਸਥਿਰ ਕਰਕੇ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਨਾ ਕਰ। ਇੰਜ ਕਹਿ ਦਈਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਐ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਟਿਕਾਉਣ ਦੀ ਯਤਨ ਕਰ। ਆਪਾਂ ਕਈ ਵਾਰੀ ਵਿਚਾਰ ਕਰੀਏ, ਕਹਿੰਦੇ ਹਾਂ ਜੀ ਦੇਖੋ ਬਾਣੀ ਪੜ੍ਹਦਿਆਂ ਮਨ ਨਹੀਂ ਟਿਕਦਾ। ਸਾਧ ਸੰਗਤ ਜੀ ਸਤਿਗੁਰੂ ਗੁਰਬਾਣੀ ਦੇ ਅੰਦਰ ਬੜਾ ਪਿਆਰਾ ਉਪਦੇਸ਼ ਕਰਦੀ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜਾਓ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤੀ ਕਹੇ। ਸਾਹਿਬ ਕਹਿੰਦੇ ਜੇ ਕਿਤੇ ਮਨੁੱਖ ਇਸ ਮਨ ਨੂੰ ਟਿਕਾ ਕੇ ਉਹ ਪਰਮਾਤਮਾ ਦੇ ਨਾਲ ਜੋੜ ਲਵੇ, ਮਨੁੱਖ ਨੂੰ ਸੰਸਾਰ ਦੀ ਸੋਝੀ ਹੋ ਸਕਦੀ ਹੈ, ਨਿਰੰਕਾਰ ਦੀ ਸੋਝੀ ਹੋ ਸਕਦੀ ਹੈ। ਇੰਜ ਕਹਿ ਦਈਏ ਮਨ ਦਾ ਤੇ ਸੁਭਾਅ ਹੀ ਦੁਲੱਤੇ ਮਾਰਨਾ ਹੈ। ਸਾਰਾ ਦਿਨ ਬੈਠੇ ਰਹੀਏ ਕਦੇ ਸਾਡਾ ਮਨ ਭਟਕੇਗਾ ਨਹੀਂ, ਪਰ ਜੇ ਕਿਧਰੇ ਆਪਾਂ ਬਾਣੀ ਪੜ੍ਹਨੀ ਸ਼ੁਰੂ ਕਰ ਦਈ, ਜਪਜੀ ਸਾਹਿਬ ਦਾ ਹੱਥ 'ਚ ਗੁਟਕਾ ਲੈ ਕੇ ਪਾਠ ਪੜ੍ਹਨਾ ਸ਼ੁਰੂ ਕਰ ਦਈਏ ਨਾ, ਤੇ ਇਹ ਮਨ ਦੀ ਭਟਕਣਾ ਸ਼ੁਰੂ ਹੋ ਜਾਂਦੀ ਹੈ, ਜਿਵੇਂ ਸਾਹਿਬਾਂ ਨੇ ਗੁਰਬਾਣੀ 'ਚ ਜ਼ਿਕਰ ਕੀਤਾ ਹੈ। ਸਾਹਿਬ ਕਹਿੰਦੇ ਇਹਦਾ ਤੇ ਸੁਭਾਅ ਹੀ ਦੁਲੱਤੇ ਮਾਰਨਾ ਹੈ, ਜਿਵੇਂ ਖੜਕਾ ਪੈਖੜ ਤੋ ਛੁੱਟੈ ਜੋ ਉੱਪਰ ਲਾਦਾ। ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਗਧੇ ਦਾ ਸੁਭਾਅ ਹੈ ਦੁਰੱਤੇ ਮਾਰਨਾ, ਪਰ ਜੇ ਕਿਤੇ ਗਧੇ ਦੇ ਉੱਤੇ ਭਾਰ ਪਾ ਦਈਏ ਫਿਰ ਉਹਨੂੰ ਪਤਾ ਜੇ ਮੈਂ ਦੋਨੇ ਲੱਤਾਂ ਚੁੱਕੀਆਂ ਤੇ ਥੱਲੇ ਡਿੱਗ ਜਾਣਾ, ਫਿਰ ਉਹ ਕਦੇ ਦੁਲੱਤੇ ਨਹੀਂ ਮਾਰਦਾ। ਸਤਿਗੁਰ ਕਹਿੰਦੇ ਇਸੇ ਤਰ੍ਹਾਂ ਜੇ ਆਪਾਂ ਇਸ ਮਨ ਨੂੰ ਵੀ ਵਾਰ ਵਾਰ ਇਕਤ ਘਰ ਆਣ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਟਿਕਾ ਕੇ ਪਰਮਾਤਮਾ ਦਾ ਨਾਮ ਜਪਣ ਦੇ ਯਤਨ ਕਰਾਂਗੇ, ਇੱਕ ਦਿਨ ਜ਼ਰੂਰ ਆਵੇਗਾ ਜਦੋਂ ਇਹ ਮਨ ਆਪਣੇ ਘਰ ਵਿੱਚ ਆ ਕੇ ਸਥਿਰ ਹੋ ਜਾਵੇਗਾ। ਇੰਝ ਕਹਿ ਦਈਏ ਜਦੋਂ ਸਾਡਾ ਮਨ ਫਿਰ ਇੱਧਰ ਉੱਧਰ ਦੀਆਂ ਵਿਚਾਰਾਂ ਛੱਡ ਕੇ, ਚੁਗਲੀ ਨਿੰਦਿਆ ਛੱਡ ਕੇ, ਲੋਕਾਂ ਦੇ ਅਵਗਣ ਫਰੋਲਣ ਦੀ ਆਦਤ ਛੱਡ ਕੇ ਫਿਰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਟਿਕ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇਗਾ। ਇਸੇ ਕਰਕੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਪਹਿਲੀਆਂ ਤੁਕਾਂ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਬੰਦਿਆ ਤੂੰ ਆਪਣੇ ਮਨ ਨੂੰ ਟਿਕਾਉਣ ਦੇ ਯਤਨ ਕਰ।
ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਸਾਹਿਬ ਕਹਿੰਦੇ ਤੂੰ ਏਹੜ ਤੇਹੜ ਛੱਡ, ਤੂੰ ਇੱਧਰ ਉੱਧਰ ਦੀਆਂ ਗੱਲਾਂ ਛੱਡ ਤੇ ਗੁਰੂ ਦੇ ਸ਼ਬਦ ਨੂੰ ਪਹਿਚਾਨਣ ਦੇ ਯਤਨ ਕਰਕੇ ਗੁਰੂ ਦਾ ਸ਼ਬਦ ਕਹਿ ਕੀ ਰਿਹਾ। ਸਾਧ ਸੰਗਤ ਜੀ, ਵਾਕੇ ਬੰਦੇ ਦੀ ਸਾਰੀ ਜ਼ਿੰਦਗੀ ਏਹੜ ਤੇਹੜ ਦੇ ਅੰਦਰ ਲੰਘ ਜਾਂਦੀ ਹੈ। ਲੋਕਾਂ ਦੀ ਚੁਗਲੀ ਨਿੰਦਿਆ ਕਰਦੇ ਆ ਜਾਂ ਲੋਕਾਂ ਦੇ ਅਵਗਣ ਫਰੋਲਦੇ ਆ। ਜਿਵੇਂ ਗੁਰੂ ਸਾਹਿਬ ਜੀ ਗੁਰਬਾਣੀ ਚ ਬੜਾ ਪਿਆਰਾ ਸ਼ਬਦ ਕਹਿੰਦੇ ਨੇ, ਸਾਹਿਬ ਕਹਿੰਦੇ ਲੋਕ ਅਵਗਣਾ ਕੀ ਬੰਨਾ ਗੰਠੜੀ, ਗੁਣ ਨਾ ਵਿਹਾਜੈ ਕੋਏ, ਗੁਣਾ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਬਹੁਤ ਘੱਟ ਐਸੇ ਮਨੁੱਖ ਹੁੰਦੇ ਨੇ ਜਿਹੜੇ ਏਹੜ ਤੇਹੜ ਦੀਆਂ ਛੱਡ ਕੇ ਗੁਰੂ ਦੇ ਸ਼ਬਦ ਨੂੰ ਪਹਿਚਾਨਣ ਦੇ ਯਤਨ ਕਰਦੇ ਨੇ। ਇੰਝ ਕਹਿ ਦਈਏ ਸਾਡਾ ਮਨ ਥਾਂ ਥਾਂ ਦੇ ਉੱਤੇ ਵਾਰ ਵਾਰ ਭਟਕਦਾ। ਸਾਹਿਬ ਕਹਿੰਦੇ ਦੇਖੋ ਗੁਰੂ ਨੂੰ ਗੱਲ ਇਕੱਲਾ ਵੇਖਣ ਨਾਲ ਨਹੀਂ ਬਣੇਗੀ, ਗੱਲ ਤੇ ਗੁਰੂ ਦੇ ਸਿਧਾਂਤ ਨੂੰ ਸਮਝਣ ਨਾਲ ਬਣੇਗੀ। ਸਤਿਗੁਰਾਂ ਨੇ ਅੱਜ ਦੇ ਪਾਵਨ ਪੁੱਤਰ ਸ਼ਬਦ ਵਿੱਚ ਬੜੇ ਪਿਆਰ ਨਾਲ ਸਮਝਾਇਆ, ਕਹਿੰਦੇ ਐ ਮਨੁੱਖ ਗੁਰ ਕਾ ਸ਼ਬਦ ਪਛਾਣ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਆਪਾਂ ਸ਼ਬਦ ਨੂੰ ਪਹਿਚਾਨਣ ਦੇ ਯਤਨ ਨਹੀਂ ਕਰਾਂਗੇ ਕਿ ਗੁਰੂ ਸਾਨੂੰ ਕੀ ਕਹਿ ਰਿਹਾ, ਉਹਨਾਂ ਚਿਰ ਸਾਡੇ ਜੀਵਨ ਦੀ ਖੇਡ ਤਬਦੀਲ ਨਹੀਂ ਹੋਵੇਗੀ। ਸਾਧ ਸੰਗਤ ਅੱਜ ਦੇ ਪਾਵਨ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਮਝਾ ਰਹੇ ਨੇ, ਕਹਿੰਦੇ ਐ ਮਨੁੱਖ ਗੁਰੂ ਦੇ ਸ਼ਬਦ ਨੂੰ ਪਹਿਚਾਨਣ ਦੇ ਯਤਨ ਕਰ, ਗੁਰੂ ਦਾ ਸ਼ਬਦ ਕੀ ਕਹਿ ਰਿਹਾ। ਗੁਰੂ ਦਾ ਸ਼ਬਦ ਕਹਿ ਰਿਹਾ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਗੁਰੂ ਦਾ ਸ਼ਬਦ ਕਹਿ ਰਿਹਾ ਤੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਿਆ ਕਰ, ਗੁਰੂ ਦਾ ਸ਼ਬਦ ਹੀ ਕਹਿੰਦਾ ਨਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਭਾਵੇਂ ਕਿ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਪਰ ਇਸ਼ਾਰਾ ਤੇ ਸਾਡੇ ਵੱਲ ਹੀ ਸੀ ਨਾ ਗੁਰੂ ਰਾਮਦਾਸ ਜੀ ਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁੱਤਰ ਪ੍ਰਿਥੀ ਚੰਦ, ਭਾਵੇਂ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਘਰ ਦੇ ਅੰਦਰ ਈਰਖਾ ਕਰਦਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਮਝਾਉਣਾ ਕੀਤਾ, ਕਹਿੰਦੇ ਪੁੱਤਰਾ ਉਹ ਇੱਧਰ ਉੱਧਰ ਦੀਆਂ ਚਲਾਕੀਆਂ ਛੱਡ ਦੇ, ਉਹ ਗੁਰੂ ਦੇ ਹੁਕਮ ਨੂੰ ਪਹਿਚਾਨਣ ਦੇ ਯਤਨ ਕਰ, ਉਹ ਪਰਮਾਤਮਾ ਤੇਰੇ ਤੇ ਤਰੁੱਠ ਜਾਵੇਗਾ। ਪਰ ਸਾਰੀ ਜ਼ਿੰਦਗੀ ਭਟਕਦਾ ਰਿਹਾ। ਸਾਹਿਬਾਂ ਨੇ ਬਚਨ ਵੀ ਕਹੇ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ। ਕਹਿੰਦੇ ਉਹ ਪੁੱਤਰਾ ਜਿਹੜੇ ਬਾਪ ਨੇ ਤੈਨੂੰ ਜਨਮ ਦਿੱਤਾ ਉਸ ਬਾਪ ਦੇ ਨਾਲ ਝਗੜਾ ਕਰਨਾ ਦੁਨੀਆਂ ਦੇ ਉੱਤੇ ਸਭ ਤੋਂ ਵੱਡਾ ਪਾਪ ਜੀ। ਹੁਣ ਦੇਖੋ ਜੀ ਗੁਰੂ ਸਾਹਿਬ ਜੀ ਗੁਰਬਾਣੀ ਚ ਅੱਜ ਦੇ ਸ਼ਬਦ ਚ ਕਹਿ ਰਹੇ ਨੇ, ਸਾਹਿਬ ਕਹਿੰਦੇ ਬੰਦਿਆ ਗੁਰੂ ਦੇ ਸ਼ਬਦ ਨੂੰ ਪਹਿਚਾਨਣ ਦੇ ਯਤਨ ਕਰ, ਤੇਰੀ ਸੇਵਾ ਵੀ ਤਾਂ ਹੀ ਸੰਸਾਰ ਤੇ ਸਫਲ ਹੋਵੇਗੀ ਜੇ ਤੂੰ ਸੇਵਾ ਵੀ ਗੁਰੂ ਦੇ ਹੁਕਮ ਨੂੰ ਪਹਿਚਾਣ ਕੇ ਕਰੇਗਾ। ਕਿਉਂਕਿ ਸਤਿਗੁਰਾਂ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਭੰਨੇ। ਸਤਿਗੁਰ ਕਹਿੰਦੇ ਤੇਰੀ ਸੇਵਾ ਵੀ ਕੀਤੀ ਤਾਂ ਸਫਲ ਹੈ ਜੇ ਤੂੰ ਜੋ ਗੁਰ ਕਹੈ ਸੋਈ ਭਲ ਮਾਨੂ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਜੋ ਅੱਜ ਦੇ ਸਮੇਂ ਚ ਅਤਿ ਜ਼ਰੂਰੀ ਹੈ। ਅੱਜ ਥਾਂ ਥਾਂ ਦੇ ਉੱਤੇ ਸਮਾਜ ਦੇ ਅੰਦਰ ਬਿਰਧ ਆਸ਼ਰਮ ਖੁੱਲ੍ਹ ਰਹੇ ਨੇ ਤੇ ਉਹਨਾਂ ਦੇ ਖੁੱਲ੍ਹਣ ਦਾ ਕਾਰਨ ਕੀ ਹੈ, ਅਸੀਂ ਗੁਰੂ ਦੇ ਸ਼ਬਦ ਨੂੰ ਪਹਿਚਾਣਿਆ ਨਹੀਂ। ਜੇ ਕਿਤੇ ਅਸੀਂ ਗੁਰੂ ਦੇ ਸ਼ਬਦ ਨੂੰ ਪਹਿਚਾਣਿਆ ਹੁੰਦਾ ਤੇ ਕਦੇ ਆਪਾਂ ਮਾਂ ਬਾਪ ਦੀ ਸੇਵਾ ਤੋਂ ਖੁੰਝਦੇ ਨਹੀਂ। ਭਾਈ ਗੁਰਦਾਸ ਨੇ ਬੜੇ ਪਿਆਰੇ ਬਚਨ ਕਹੇ ਨੇ ਜੋ ਸਾਡੇ ਸਾਰੇ ਜੀਵਾਂ ਦੇ ਉੱਤੇ ਆਮ ਢੁੱਕਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਮਾਂ ਗੱਭਣ ਜੀ ਜਾਣ ਦੀ ਪੁੱਤ ਸਪੁੱਤ ਹੋਵੇ ਸੁਖਦਾਈ। ਕਹਿੰਦੇ ਜਦੋਂ ਇੱਕ ਮਾਂ ਦੇ ਪੇਟ ਵਿੱਚ ਬੱਚਾ ਗਰਭ ਧਾਰਨ ਕਰਦਾ ਹੈ ਨਾ, ਮਾਂ ਉਸੇ ਦਿਨ ਤੋਂ ਸੋਚਣਾ ਸ਼ੁਰੂ ਕਰ ਦਿੰਦੀ ਹੈ, ਮੇਰਾ ਪੁੱਤ ਵੱਡਾ ਹੋਵੇਗਾ, ਵੱਡਾ ਹੋ ਕੇ ਇਹ ਸਪੁੱਤ ਬਣ ਕੇ ਮੇਰੀ ਸੇਵਾ ਕਰੇਗਾ। ਕਿਉਂਕਿ ਸੰਸਾਰ ਦੇ ਉੱਤੇ ਸਪੁੱਤ ਵੀ ਤਿੰਨ ਕਿਸਮ ਦੇ ਨੇ। ਪਹਿਲਾ ਹੁੰਦਾ ਜੀ ਪੁੱਤਰ, ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਬਾਪ ਦਾਦੇ ਦੇ ਖਜ਼ਾਨੇ 'ਚੋਂ ਜੋ ਕੁਝ ਪ੍ਰਾਪਤ ਹੋਵੇ, ਜਿਹੜਾ ਨਾ ਉਹਦੇ 'ਚ ਘਾਟਾ ਪੈਣ ਦੇਵੇ ਅਤੇ ਨਾ ਵਾਧਾ ਕਰੇ। ਦੂਜਾ ਹੁੰਦਾ ਜੀ ਸਪੁੱਤਰ, ਜਿਹੜਾ ਬਾਪ ਦਾਦੇ ਦੇ ਖਜ਼ਾਨੇ ਵਿੱਚੋਂ ਜੋ ਕੁਝ ਪ੍ਰਾਪਤ ਹੋਇਆ, ਜਿਹੜਾ ਉਹਦੇ ਅੰਦਰ ਹੋਰ ਵਾਧਾ ਕਰ ਦੇਵੇ ਉਹਨੂੰ ਸਪੁੱਤਰ ਕਹਿੰਦੇ ਜੀ। ਅਤੇ ਤੀਜੀ ਕਿਸਮ ਦਾ ਹੁੰਦਾ ਕਪੁੱਤਰ, ਅਤੇ ਕਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਬਾਪ ਦਾਦੇ ਦੇ ਖਜ਼ਾਨੇ 'ਚੋਂ ਜੋ ਕੁਝ ਪ੍ਰਾਪਤ ਹੋਇਆ, ਜਿਹੜਾ ਸਾਰਾ ਕੁਝ ਵੇਚ ਵੱਟ ਕੇ ਖਤਮ ਕਰ ਦੇਵੇ ਉਹਨੂੰ ਕਪੁੱਤਰ ਕਹਿੰਦੇ ਜੀ। ਭਾਈ ਗੁਰਦਾਸ ਜੀ ਕਹਿੰਦੇ, ਵੈਸੇ ਦੁਨੀਆਂ ਦੀ ਕੋਈ ਮਾਂ ਕੋਈ ਪਿਤਾ ਇਹ ਗੱਲ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਵੱਡਾ ਹੋ ਕੇ ਕਪੁੱਤਰ ਬਣ ਜਾਵੇ। ਕਹਿੰਦੇ ਮਾਂ ਗੱਭਣ ਜੀ ਜਾਣ ਦੀ ਪੁੱਤ ਸਪੁੱਤ ਹੋਵੇ ਸੁਖਦਾਈ। ਕਹਿੰਦੇ ਜਦੋਂ ਉਹ ਸੋਚਦੀ ਹੈ ਮੇਰਾ ਪੁੱਤਰ ਵੱਡਾ ਹੋਵੇਗਾ, ਬੁਢਾਪੇ ਵੇਲੇ ਸਾਡੀ ਡੰਗੋਰੀ ਬਣੇਗਾ, ਪਰ ਹੋਇਆ ਕਿ ਪੁੱਤਰ ਸਪੁੱਤਰ ਬਣ ਦੀ ਥਾਂ 'ਤੇ ਕਪੁੱਤਰ ਬਣ ਗਿਆ, ਮਾਂ ਬਾਪ ਦੀ ਸੇਵਾ ਕਰਨ ਦੀ ਥਾਂ 'ਤੇ ਮਾਂ ਬਾਪ ਨੂੰ ਧੱਕੇ ਦੇਣੇ ਸ਼ੁਰੂ ਕਰ ਦਿੱਤੇ। ਭਾਈ ਗੁਰਦਾਸ ਨੇ ਬੜੇ ਕਮਾਲ ਦੇ ਬਚਨ ਇੱਥੇ ਕਹੇ ਨੇ। ਕਹਿੰਦੇ ਵੇਖੋ, ਜਦੋਂ ਕਪੁੱਤਰ ਬਣ ਕੇ ਮਾਂ ਬਾਪ ਦੀ ਸੇਵਾ ਕਰਨ ਦੀ ਥਾਂ 'ਤੇ ਮਾਂ ਬਾਪ ਨੂੰ ਉਹਨੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਨਾ, ਅਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਕੀ ਕਰਨਾ ਇਹੋ ਜਿਹੇ ਕਪੁੱਤਰ ਨੂੰ, ਜਿਹੜਾ ਮਾਂ ਬਾਪ ਦੇ ਵਡੇਪੇ ਵੇਲੇ ਅਖੀਰ 'ਤੇ ਡੰਗੋਰੀ ਨਾ ਬਣੇ, ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੰਦੇ। ਕਹਿਣਗੇ ਇਹਦੇ ਨਾਲ ਤਾਂ ਕਪੁੱਤੋਂ, ਪੁੱਤੋਂ ਨਹੀਂ ਕਿਹਾ ਜੀ, ਕਹਿੰਦੇ ਕਪੁੱਤੋਂ ਧੀ ਚੰਗੇਰੜੀ ਪਰ ਘਰ ਜਾਏ ਵਸਾਏ ਨਾ ਆਈ। ਕਹਿੰਦੇ ਇਹੋ ਜਿਹੇ ਭੈੜੇ ਕਪੁੱਤ ਨਾਲੋਂ ਤੇ ਫਿਰ ਧੀ 20 ਗੁਣਾ ਚੰਗੀ ਜਿਹੜੀ ਦੋ ਘਰ ਸਵਾਰਦੀ ਹੈ। ਪਹਿਲਾਂ ਆਪਣੇ ਮਾਂ ਬਾਪ ਦਾ ਘਰ, ਫਿਰ ਸਹੁਰੇ ਪਰਿਵਾਰ ਜਾ ਕੇ ਸਹੁਰੇ ਪਰਿਵਾਰ ਦਾ ਘਰ ਸਵਾਰਦੀ। ਕਹਿੰਦੇ ਫਿਰ ਇਹੋ ਜਿਹੇ ਭੈੜੇ ਕਪੁੱਤ ਨਾਲੋਂ ਤੇ ਧੀ 20 ਗੁਣਾ ਚੰਗੀ, ਕਹਿੰਦੇ ਕਿ ਜਿਹੜੇ ਦੋ ਘਰ ਸਵਾਰਦੀ ਹੈ। ਕਹਿੰਦੇ ਕਿ ਪਹਿਲਾਂ ਆਪਣੇ ਮਾਂ ਬਾਪ ਦਾ, ਫਿਰ ਸਹੁਰੇ ਪਰਿਵਾਰ ਦਾ, ਪਰ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਸਾਰੀਆਂ ਧੀਆਂ ਵੀ ਧੀਆਂ ਨਹੀਂ ਹੁੰਦੀਆਂ। ਕਈ ਧੀਆਂ ਆਪਣੇ ਮਾਂ ਬਾਪ ਦੀ ਇੱਜ਼ਤ ਬਣਾਉਣ ਦੀ ਥਾਂ 'ਤੇ ਆਪਣੇ ਮਾਂ ਬਾਪ ਦੀ ਇੱਜ਼ਤ ਮਿੱਟੀ 'ਚ ਰੋਲ ਕੇ ਰੱਖ ਦਿੰਦੀਆਂ ਨੇ। ਤੁਸੀਂ ਵੇਖਿਆ ਹੋਵੇਗਾ ਕਈ ਧੀਆਂ ਵੀ ਕੁਧੀਆਂ ਬਣ ਜਾਂਦੀਆਂ ਨੇ। ਵੈਸੇ ਤਾਂ ਮੈਂ ਕਈ ਵਾਰੀ ਵੇਖਿਆ ਪੁੱਤਰਾਂ ਦਾ ਪਿਆਰ ਵਿਆਹ ਤੋਂ ਬਾਅਦ ਮਾਂ ਬਾਪ ਦੇ ਪ੍ਰਤੀ ਘਟੀ ਜਾਂਦਾ ਅਤੇ ਧੀਆਂ ਦਾ ਵਧੀ ਜਾਂਦਾ। ਧੀਆਂ ਹੋਰ ਨੇੜੇ ਆ ਜਾਂਦੀਆਂ ਨੇ, ਪੁੱਤ ਭਾਵੇਂ ਗੁਆਂਢ ਤੋਂ ਉੱਠ ਕੇ ਵੀ ਪਤਾ ਲੈਣ ਨਾ ਆਵੇ, ਧੀ ਚੌਥੇ ਪਿੰਡ ਤੋਂ ਪਹਿਲਾਂ ਪਹੁੰਚ ਜਾਵੇਗੀ, ਉਹਦਾ ਇੰਨਾ ਪਿਆਰ ਹੁੰਦਾ ਮਾਂ ਬਾਪ ਦੇ ਨਾਲ। ਕਹਿੰਦੇ ਫਿਰ ਇਹੋ ਜਿਹੇ ਭੈੜੇ ਕਪੁੱਤ ਨਾਲੋਂ ਫਿਰ ਤੇ ਧੀ 20 ਗੁਣਾ ਚੰਗੀ ਜਿਹੜੇ ਦੋ ਘਰ ਸਵਾਰਦੀ ਹੈ। ਪਰ ਜੇ ਧੀ ਵੀ ਕੁਧੀ ਬਣ ਕੇ ਮਾਂ ਬਾਪ ਦੀ ਇੱਜ਼ਤ ਬਣਾਉਣ ਦੀ ਥਾਂ ਮਿੱਟੀ 'ਚ ਰੋਲ ਕੇ ਰੱਖ ਦੇਵੇ ਨਾ, ਅਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਕੁਧੀਓ ਸੱਪ ਸਕਾਰ ਥਾ। ਕਹਿੰਦੇ ਫਿਰ ਇਹੋ ਜਿਹੀ ਕੁਧੀ ਨਾਲੋਂ ਜਿਹੜੀ ਮਾਂ ਬਾਪ ਦੀ ਇੱਜ਼ਤ ਬਣਾਉਣ ਦੀ ਥਾਂ ਮਿੱਟੀ 'ਚ ਰੋਲ ਕੇ ਰੱਖ ਦੇਵੇ, ਕਹਿੰਦੇ ਸੱਪਣੀ 20 ਗੁਣਾ ਚੰਗੀ। ਵੇਖੋ ਜੀ, ਭਾਈ ਗੁਰਦਾਸ ਨੇ ਇਹ ਵਿਆਖਿਆ ਕੀਤੀ ਹੈ ਗੁਰੂ ਰਾਮਦਾਸ ਦੇ ਸ਼ਬਦ ਦੀ, ਜਿਹੜੇ ਸ਼ਬਦ ਦੇ ਅੰਦਰ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਨੇ, ਜਿਨ ਹਰ ਹਿਰਦੈ ਨਾਮ ਨਾ ਬੱਸਿਓ ਤਿਨ ਮਾਤ ਕੀਜੈ ਹਰ ਬਾਂਝਾ। ਕਿ ਜਿਹੜੇ ਮਨੁੱਖ ਦੇ ਹਿਰਦੇ ਰੂਪੀ ਘਰ ਦੇ ਅੰਦਰ ਜਿਹਨੇ ਪਰਮਾਤਮਾ ਦੀ ਬੰਦਗੀ ਨਹੀਂ ਕਰਨੀ, ਚੰਗੀ ਗੱਲ ਇਹ ਹੈ ਪਰਮਾਤਮਾ ਉਹਦੀ ਮਾਂ ਨੂੰ ਔਲਾਦ ਤੋਂ ਬਾਂਝ ਹੀ ਰੱਖੇ। ਇੰਜ ਕਹਿ ਦਈਏ, ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇਹ ਸ਼ਬਦ ਕਹੇ, ਜਿਹੜਾ ਮਨੁੱਖ ਸੰਸਾਰ 'ਤੇ ਆ ਕੇ ਚੰਗੇ ਕੰਮ ਹੀ ਨਹੀਂ ਕਰਦਾ, ਉਹਦਾ ਤਾਂ ਸੰਸਾਰ 'ਤੇ ਆਉਣ ਦਾ ਫਿਰ ਫਾਇਦਾ ਹੀ ਕੋਈ ਨਹੀਂ, ਉਹ ਤਾਂ ਧਰਤੀ 'ਤੇ ਬੋਝ ਬਣ ਕੇ ਆਇਆ। ਅਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਇਹੋ ਜਿਹੀ ਕੁਧੀ ਨਾਲੋਂ, ਧੀ ਨਾਲੋਂ ਨਹੀਂ, ਕੁਧੀਓ ਸੱਪ ਸਕਾਰ ਥਾ। ਕਹਿੰਦੇ ਸੱਪਣੀ 20 ਗੁਣਾ ਚੰਗੀ। ਪੁੱਛਿਆ ਜੀ ਉਹ ਕਿਵੇਂ? ਕਹਿੰਦੇ ਉਹਨੂੰ ਪਤਾ ਸੀ ਮੇਰੇ ਪੁੱਤਰਾਂ ਨੇ ਵੱਡੇ ਹੋ ਕੇ ਨਾ, ਇਹਨਾਂ ਨੇ ਲੋਕਾਂ ਨੂੰ ਡੰਗ ਮਾਰਨੇ, ਇਹਨਾਂ ਬੱਚਿਆਂ ਨੇ ਵੱਡੇ ਹੋ ਕੇ ਮੇਰੀ ਕੁੱਲ ਦਾ ਨਾਮ ਬਦਨਾਮ ਕਰਨਾ ਹੈ। ਅਤੇ ਕਹਿੰਦੇ ਫਿਰ ਇਹੋ ਜਿਹੀ ਕੁਧੀ ਨਾਲੋਂ ਅਤੇ ਸੱਪਣੀ 20 ਗੁਣਾ ਚੰਗੀ ਹੋਈ ਨਾ, ਕੁਧੀਓ ਸੱਪ ਸਕਾਰ ਥਾ, ਜਾਓ ਜਣੇ ਦੀ ਜਣ ਜਣ ਖਾਈ, ਉਹਨੂੰ ਪਤਾ ਸੀ ਮੇਰੇ ਬੱਚਿਆਂ ਨੇ ਵੱਡੇ ਹੋ ਕੇ ਕੋਈ ਲਾਭ ਨਹੀਂ ਦੇਣਾ, ਕਹਿੰਦੇ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦਿਆਂ ਸਾਰ ਆਪ ਖਾ ਜਾਂਦੀ। ਕੋਈ ਵਿਰਲੇ ਬੱਚੇ ਹੁੰਦੇ ਨੇ ਜਿਹੜੇ ਉਹਦੀ ਕੁੱਖ ਤੋਂ ਨਿਕਲਦਿਆਂ ਸਾਰ ਇੱਧਰ ਉੱਧਰ ਭੱਜ ਕੇ ਭਾਵੇਂ ਕਿ ਬਚ ਜਾਣ, ਪਰ ਜ਼ਿਆਦਾਤਰ ਸੱਪਣੀ ਆਪਣੇ ਬੱਚਿਆਂ ਨੂੰ ਆਪ ਖਾ ਜਾਂਦੀ ਹੈ। ਅਤੇ ਭਾਈ ਗੁਰਦਾਸ ਜੀ ਅਗਾਂਹ ਕਹਿੰਦੇ ਨੇ, ਮਾਂ ਡਾਇਣ ਧਨ ਧਨ ਹੈ ਕਪਟੀ ਪੁੱਤੈ ਖਾਏ ਅਕਾਈ। ਕਹਿੰਦੇ ਭਾਵੇਂ ਕਿ ਲੋਕ ਆਪਣੇ ਬੱਚੇ ਆਪ ਖਾ ਜਾਣ ਵਾਲੀ ਔਰਤ ਨੂੰ ਡਾਇਣ ਕਹਿੰਦੇ ਨੇ, ਪਰ ਮੈਂ ਕਹਾਂਗਾ ਉਹ ਧਨ ਧਨਤਾ ਦੇ ਯੋਗ ਹੈ, ਉਹ ਸੱਪਣੀ ਜਿਹਨੂੰ ਪਤਾ ਸੀ ਮੇਰੇ ਬੱਚਿਆਂ ਨੇ ਵੱਡੇ ਹੋ ਕੇ ਕਿਸੇ ਨੂੰ ਸੁੱਖ ਨਹੀਂ ਦੇਣਾ। ਇੰਝ ਕਹਿ ਦਈਏ, ਜਿਹਨਾਂ ਨੇ ਸੰਸਾਰ ਦੇ ਉੱਤੇ ਵੱਡੇ ਹੋ ਕੇ ਮਾਂ ਬਾਪ ਨੂੰ ਸੁੱਖ ਹੀ ਨਹੀਂ ਦੇਣਾ, ਇਹੋ ਜਿਹੇ ਬੱਚਿਆਂ ਦਾ ਸੰਸਾਰ 'ਤੇ ਫਾਇਦਾ ਵੀ ਕੀ। ਭਾਈ ਗੁਰਦਾਸ ਨੇ ਇੱਕ ਹੋਰ ਵਾਰ ਦੇ ਅੰਦਰ ਬੜਾ ਪਿਆਰਾ ਜ਼ਿਕਰ ਕੀਤਾ, ਸ਼ਾਇਦ ਸਮਝ ਆ ਜਾਵੇ ਕਿ ਅੱਜ ਦੇ ਸ਼ਬਦ ਵਿੱਚ ਜਿਵੇਂ ਗੁਰੂ ਸਾਹਿਬ ਜੀ ਕਹਿ ਰਹੇ ਨਾ ਗੁਰਕਾ ਸ਼ਬਦ ਪਛਾਣ, ਸ਼ਾਇਦ ਆਪਾਂ ਨੂੰ ਕਿਤੇ ਸੁਮਤ ਆ ਜਾਵੇ ਕਿ ਸਾਡਾ ਗੁਰੂ ਤੇ ਕਹਿੰਦਾ ਹੈ ਜਿਉਂਦੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ। ਜੀਵਤ ਪਿੱਤਰ ਨਾ ਮਾਨੈ ਕਉ ਮੂਗੇ ਸਰਾਧ ਕਰਾਈ। ਅਸੀਂ ਮਰ ਜਿਉਂਦੇ ਤੇ ਸੇਵਾ ਕਰਦੇ ਨਹੀਂ, ਪਰ ਮਰਨ ਤੋਂ ਬਾਅਦ ਬੜੀਆਂ ਫਾਰਮੈਲਟੀਆਂ ਪੂਰੀਆਂ ਕਰਾਂਗੇ। ਪਰ ਭਾਈ ਗੁਰਦਾਸ ਨੇ ਬੜੇ ਪਿਆਰੇ ਬਚਨ ਕਹਿੰਦੇ, ਕਾਮਣ ਕਾਮਣ ਆਰੀ ਹੈ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈਂ ਵਿਸਾਰਿਆ ਵਿਆਹਿਆ ਮਾਂ ਪਿਓ ਵਿਸਾਰੇ। ਕਹਿੰਦੇ ਇੱਕ ਜਾਦੂਗਰਨੀ ਇਸਤਰੀ ਘਰ ਦੇ ਅੰਦਰ ਆ ਗਈ। ਉਹ ਜਾਦੂਗਰਨੀ ਹੋਵੇਗੀ ਜਿਹੜੀ ਪਰਿਵਾਰ ਨੂੰ ਆ ਕੇ ਦੁਫਾੜ ਕਰ ਦੇਵੇ। ਅਸਲ ਵਿੱਚ ਉਹ ਜਾਦੂਗਰਨੀ ਹੈ ਨਾ ਜਿਹਨੇ ਸਾਰੇ ਪਰਿਵਾਰ ਦੇ ਅੰਦਰ ਆ ਕੇ ਤੀਲਾ ਤੀਲਾ ਕਰਕੇ ਰੱਖ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ, ਦੇਖੋ ਇੱਕ ਜਾਦੂਗਰਨੀ ਇਸਤਰੀ ਘਰ ਦੇ ਅੰਦਰ ਆਈ। ਵੈਸੇ ਪੁੱਤ ਕਦੇ ਮਾਂ ਬਾਪ ਨਾਲੋਂ ਇਕੱਲੇ ਕੁਆਰੇ ਵੱਖ ਨਹੀਂ ਜੇ ਹੁੰਦੇ, ਜਦੋਂ ਵੱਕ ਬਰੇਮਾ ਪੈਂਦਾ ਧੀਆਂ ਕਰਕੇ ਘਰ ਦੇ ਅੰਦਰ ਆ ਕੇ ਪੈਂਦਾ। ਕੋਈ ਵਿਰਲੀਆਂ ਧੀਆਂ ਹੁੰਦੀਆਂ ਨੇ ਜਿਹੜੀਆਂ ਅੱਗੇ ਸਹੁਰੇ ਪਰਿਵਾਰ ਵਿੱਚ ਆ ਕੇ ਮਾਂ ਬਾਪ ਨੂੰ ਆਪਣਾ ਮਾਂ ਬਾਪ ਸਮਝਦੀਆਂ, ਪਰ ਜ਼ਿਆਦਾਤਰ ਆ ਕੇ ਘਰਾਂ ਦੇ ਅੰਦਰ ਆਪਾਂ ਸੰਸਾਰ 'ਤੇ ਵੇਖਦੇ ਅੱਜ ਖਿਲਾਰੇ ਹੀ ਪੈ ਰਹੇ ਨੇ। ਇੰਝ ਕਹਿ ਦਈਏ, ਭਾਈ ਗੁਰਦਾਸ ਜੀ ਕਹਿੰਦੇ ਔਰਤ ਘਰ ਦੇ ਅੰਦਰ ਆ ਗਈ, ਕਹਿੰਦੇ ਕਾਮਣ ਕਾਮਣ ਆ ਰਹੀ ਹੈ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈਂ ਵਿਸਾਰਿਆ ਵਿਆਹਿਆ ਮਾਂ ਪਿਓ ਵਿਸਾਰੇ। ਕਹਿੰਦੇ ਉਹਨੇ ਕੀ ਕੀਤਾ, ਘਰ ਦੇ ਅੰਦਰ ਆ ਕੇ ਇੱਕ ਐਸਾ ਜਾਦੂ ਕਰ ਦਿੱਤਾ ਕਿ ਸਾਰਾ ਪਰਿਵਾਰ ਵੱਖ ਵੱਖ ਕਰਕੇ ਰੱਖ ਦਿੱਤਾ। ਕਹਿੰਦੇ ਕੀਤੇ ਜੰਮੇ ਸਾਈਂ ਵਿਸਾਰਿਆ ਵਿਆਹਿਆ ਮਾਂ ਪਿਓ ਵਿਸਾਰੇ, ਸੁੱਖਾਂ ਸੁੱਖ ਵਿਆਹਿਆ ਸੌਣ ਸੰਯੋਗ ਵਿਚਾਰ ਵਿਚਾਰੇ। ਹੁਣ ਜਦੋਂ ਸਾਡੇ ਘਰ 'ਚ ਬੱਚਾ ਹੁੰਦਾ ਹੈ ਨਾ ਜੀ, ਮਾਂ ਬਾਪ ਤੇ ਉਦੋਂ ਤੋਂ ਗੁੰਦਾਂ ਗੁੰਦਨੀਆਂ ਸ਼ੁਰੂ ਕਰ ਦਿੰਦੇ ਨੇ, ਬੱਚਾ ਵੱਡਾ ਹੋਵੇਗਾ ਫਿਰ ਅਸੀਂ ਇਹਦਾ ਬੱਚੇ ਦਾ ਵਿਆਹ ਕਰਾਂਗੇ। ਕਹਿੰਦੇ ਫਿਰ ਮਾਂ ਬਾਪ ਸੋਚਦੇ ਨੇ, ਪਤਾ ਨਹੀਂ ਕਿੱਥੇ ਕਿੱਥੇ ਰੱਬ ਅੱਗੇ ਫਰਿਆਦਾ ਕਰਦੇ ਨੇ, ਪਰਮਾਤਮਾ ਕਿਤੇ ਉਹ ਦਿਨ ਕਦੋਂ ਆਵੇਗਾ ਜਦੋਂ ਅਸੀਂ ਵੀ ਆਪਣੇ ਬੱਚੇ ਦਾ ਵਿਆਹ ਕਰਾਂਗੇ, ਘਰ ਦੇ ਅੰਦਰ ਸੁੱਖ ਮਾਣਾਂਗੇ, ਨੂੰਹ ਧੀ ਸਾਡੇ ਘਰ ਚੱਲ ਕੇ ਆਵੇਗੀ। ਕਹਿੰਦੇ ਹੋਇਆ ਕਿ ਉਸ ਔਰਤ ਨੇ ਘਰ ਵਿੱਚ ਆਉਂਦਿਆਂ ਸਾਰ ਪੁਆੜਾ ਪਾ ਕੇ ਰੱਖ ਦਿੱਤਾ, ਘਰ ਦੇ ਅੰਦਰ ਦੁਫਾੜ ਪਾਉਣਾ ਸ਼ੁਰੂ ਕਰ ਦਿੱਤਾ। ਕਹਿੰਦੇ ਨੂੰ ਨਿਤ ਕੰਤ ਘੁੰਮੰਤ ਦੇ, ਕਹਿੰਦੇ ਉਸ ਔਰਤ ਨੇ ਘਰ ਆ ਕੇ ਜਿਹੜੇ ਮਾਂ ਬਾਪ ਨੇ ਸੁੱਖਾਂ ਸੁੱਖ ਵਿਆਹਿਆ ਸੌਣ ਸੰਯੋਗ ਵਿਚਾਰ ਵਿਚਾਰੇ, ਜਿਨ੍ਹਾਂ ਨੇ ਬੜੀਆਂ ਅਰਦਾਸਾਂ ਕਰ ਕਰਕੇ ਪੁੱਤ ਨੂੰ ਵਿਆਹਿਆ ਸੀ, ਕਹਿੰਦੇ ਉਸ ਔਰਤ ਨੇ ਘਰ ਆ ਕੇ ਨੂੰ ਨਿਤ ਕੰਤ ਘੁੰਮੰਤ ਦੇ, ਘਰ ਵਾਲੇ ਨੂੰ ਭੈੜੀ ਮੱਤ ਦੇਣੀ ਸ਼ੁਰੂ ਕਰ ਦਿੱਤੀ। ਕਹਿੰਦੇ ਹੋਇਆ ਕਿ ਮਾਂ ਪਿਓ ਛੱਡ ਵੱਡੇ ਹਥਿਆਰੇ, ਅਤੇ ਮਾਂ ਬਾਪ ਨੂੰ ਛੱਡ ਕੇ ਉਹਨਾਂ ਨੇ ਵੱਡੇ ਹਥਿਆਰੇ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇੱਥੇ ਉਹਨੂੰ ਵੱਡਾ ਹਥਿਆਰਾ ਕਿਉਂ ਕਿਹਾ, ਜਿਹੜਾ ਮਾਂ ਬਾਪ ਤੋਂ ਵੱਖ ਹੋ ਕੇ ਪੁੱਤਰ ਰਹਿਣਾ ਸ਼ੁਰੂ ਕਰ ਦਿੰਦਾ ਹੈ ਨਾ, ਸੱਚ ਜਾਣਿਓ ਉਹ ਵਾਕੇ ਦੁਨੀਆਂ ਦਾ ਬੜਾ ਵੱਡਾ ਹਥਿਆਰਾ ਬਣ ਜਾਂਦਾ। ਕਿਉਂ? ਫਿਰ ਏਡਾ ਕੁ ਦੁਫਾੜ ਪਰਿਵਾਰ ਦੇ ਅੰਦਰ ਹੋ ਜਾਂਦਾ। ਨੂੰ ਕਹਿੰਦੀ ਹੈ ਦਾਦੇ ਦਾਦੀ ਨਾਲ ਬੋਲਣਾ ਨਹੀਂ, ਹੁਣ ਤੂੰ ਇਹਨਾਂ ਨਾਲ ਗੱਲ ਨਹੀਂ ਕਰਨੀ, ਇਹ ਸਾਡੇ ਲੱਗਦੇ ਹੀ ਕੁਝ ਨਹੀਂ, ਇਹ ਤੇ ਸਾਡੀ ਜਾਨ ਦੇ ਦੁਸ਼ਮਣ ਨੇ। ਜਿਹੜੇ ਮਾਂ ਬਾਪ ਨੇ ਬੜੇ ਪਿਆਰ ਵਿੱਚ ਪਾਲਿਆ ਹੁੰਦਾ ਹੈ ਨਾ, ਪਤਾ ਨਹੀਂ ਉਹ ਘਰ ਆ ਕੇ ਘਰ ਵਾਲੇ ਦੇ ਮਨ 'ਚ ਕੈਸੀ ਨਫ਼ਰਤ ਭਰ ਦਿੰਦੀ ਹੈ। ਉਹ ਕਹਿਣ ਲੱਗ ਪੈਂਦੀ ਹੈ ਤੇ ਹੁਣ ਸਾਡੇ ਹਥਿਆਰੇ ਨੇ, ਤੇ ਵੱਡਾ ਹਥਿਆਰਾ ਉਹਨੂੰ ਤਾਂ ਕਿਹਾ ਜੀ ਕਿਉਂਕਿ ਇੱਕ ਤੇ ਹੁੰਦਾ ਨਾ ਇੱਕਦਮ ਕਤਲ ਕਰ ਦੇਣਾ, ਤੇ ਇੱਕ ਹੁੰਦਾ ਕਿਸੇ ਨੂੰ ਸਾੜ ਸਾੜ ਕੇ ਤਸੀਹੇ ਦੇ ਕੇ ਮਾਰਨਾ। ਹੁਣ ਜਦੋਂ ਦਾਦਾ ਦਾਦੀ ਸਾਹਮਣੇ ਰਹਿੰਦੇ ਨੇ, ਵੇਖਦੇ ਸਾਡਾ ਪੁੱਤ ਸਾਡੇ ਨਾਲ ਬੋਲਦਾ ਨਹੀਂ, ਸਾਡੀ ਨੂੰਹ ਸਾਡੇ ਨਾਲ ਗੱਲਾਂ ਨਹੀਂ ਕਰਦੀ, ਸਾਡੇ ਪੋਤਰੇ ਸਾਡੇ ਨਾਲ ਗੱਲਾਂ ਨਹੀਂ ਕਰਦੇ, ਅਸੀਂ ਸਾਰੀ ਜ਼ਿੰਦਗੀ ਦੀ ਕਮਾਈ ਬੱਚਿਆਂ ਤੋਂ ਲੁਟਾ ਦਿੱਤੀ, ਪਰ ਅੱਜ ਬੱਚੇ ਸਾਡੇ ਬਣੇ ਨਹੀਂ। ਕਹਿੰਦੇ ਫਿਰ ਉਹ ਵੱਡੇ ਹਥਿਆਰੇ ਹੋਏ ਨਾ ਜੀ, ਜਿਹੜੇ ਆਪਣੇ ਮਾਂ ਬਾਪ ਦੀ ਸੇਵਾ ਕਰਨ ਦੀ ਥਾਂ ਵੱਖ ਆਪਣੇ ਮਾਂ ਬਾਪ ਨੂੰ ਕਰਕੇ ਹੋਰ ਤਸੀਹੇ ਦੇਣਾ ਸ਼ੁਰੂ ਕਰ ਦਿੰਦੇ ਨੇ। ਭਾਈ ਗੁਰਦਾਸ ਨੇ ਅੱਗੇ ਬੜੇ ਕਮਾਲ ਦੇ ਵਚਨ ਕਹੇ, ਕਹਿੰਦੇ ਫਿਰ ਜਿਹੜੇ ਮਾਂ ਬਾਪ ਨੂੰ ਛੱਡ ਦਿੰਦੇ ਨੇ ਨਾ, ਸੱਚ ਇਹ ਹੈ ਕਿ ਉਹ ਸੰਸਾਰ ਦੇ ਉੱਤੇ ਸੁੱਖ ਦੀ ਜ਼ਿੰਦਗੀ ਨਹੀਂ ਬਤੀਤ ਕਰਦੇ। ਕਹਿੰਦੇ ਮਾਂ ਪਿਓ ਛੱਡ ਵੱਡੇ ਹਥਿਆਰੇ, ਕਹਿੰਦੇ ਕਿ ਉਹਨਾਂ ਨੇ ਦੁਨੀਆਂ ਦੇ ਉੱਤੇ ਵੱਖ ਵਹਿ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ, ਲੋਕਾਚਾਰ ਹੋਏ ਵੱਡੇ ਕੁਚਾਰੇ। ਕਹਿੰਦੇ ਦੇਖੋ ਪੁੱਤ ਵੀ ਘਰਵਾਲੀ ਦੀਆਂ ਗੱਲਾਂ ਵਿੱਚ ਆ ਗਿਆ, ਕਹਿੰਦੇ ਉਹ ਘਰਵਾਲੀ ਨੂੰ ਲੈ ਕੇ ਵੱਖਰਾ ਹੋ ਗਿਆ, ਉਹ ਘੱਟੋ ਘੱਟ ਭਾਈ ਗੁਰਦਾਸ ਜੀ ਕਹਿੰਦੇ ਉਹ ਭਲਿਆ ਤੂੰ ਦੁਨੀਆਦਾਰੀ ਦੇ ਤੌਰ ਤੇ ਰਿਸ਼ਤਾ ਥੋੜਾ ਜਿਹਾ ਨਿਭਾ ਦਿੰਦਾ। ਕਹਿੰਦੇ ਤੂੰ ਸਾਰੀ ਜ਼ਿੰਦਗੀ ਆਪਣੇ ਮਾਂ ਬਾਪ ਨਾਲ ਵੱਖ ਹੋ ਕੇ ਰਿਹਾ, ਤੇ ਜਿਹੜਾ ਫਿਰ ਮਾਂ ਬਾਪ ਦੀ ਸੇਵਾ ਨਾ ਕਰੇ। ਭਾਈ ਗੁਰਦਾਸ ਜੀ ਕਹਿੰਦੇ ਨੇ ਸੱਚ ਇਹ ਹੈ, ਦੇਖੋ ਆਪਾਂ ਗੁਰੂ ਦੇ ਸ਼ਬਦ ਨੂੰ ਪਹਿਚਾਨਣ ਦੀ ਯਤਨ ਕਰੀਏ, ਗੁਰੂ ਕਹਿੰਦਾ ਕੀ ਹੈ। ਸਤਿਗੁਰੂ ਗੁਰਬਾਣੀ ਦੇ ਅੰਦਰ ਵੀ ਕਹਿੰਦੇ ਨੇ ਜਿਹੜਾ ਮਾਂ ਬਾਪ ਨੂੰ ਛੱਡ ਕੇ ਹੋਰਨਾਂ ਥਾਵਾਂ ਤੇ ਜਾ ਕੇ ਦਾਨ ਕਰਦਾ ਫਿਰਦਾ, ਪੁੰਨ ਕਰਦਾ ਫਿਰਦਾ, ਉਹਦੇ ਕੀਤੇ ਹੋਏ ਦਾਨ ਦਾ ਵੀ ਕੋਈ ਫਾਇਦਾ ਨਹੀਂ, ਉਹਦੇ ਕੀਤੇ ਹੋਏ ਪੁੰਨ ਦਾ ਵੀ ਕੋਈ ਫਾਇਦਾ ਨਹੀਂ। ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਕਹਿੰਦੇ ਉਹ ਮਾਂ ਬਾਪ ਨੂੰ ਛੱਡ ਕੇ ਨਾ ਜੇ ਬਾਹਰ ਜਾ ਕੇ ਕਹੇ ਨਾ ਮੈਂ ਅੱਜ ਫਲਾਣੀ ਥਾਂ ਤੇ ਕਥਾ ਸੁਣਨ ਚੱਲਿਆ, ਅੱਜ ਫਲਾਣੀ ਥਾਂ ਤੇ ਕਥਾ ਸੁਣਨ ਚੱਲਿਆ, ਕਹਿੰਦੇ ਉਹਦੀ ਕਥਾ ਕਹਾਣੀਆਂ ਸੁਣਨ ਦਾ ਵੀ ਕੋਈ ਫਾਇਦਾ ਨਹੀਂ। ਮਾਂ ਪਿਓ ਪਰ ਹਰ ਕਰੈ ਜਪ, ਤਾਂ ਵਣਖੰਡ ਭੁੱਲਾ ਫਿਰੈ ਵੇ ਬਾਣੀ। ਕਹਿੰਦੇ ਜੇ ਮਾਂ ਬਾਪ ਨੂੰ ਛੱਡ ਕੇ ਉਹ ਜਪ ਵੀ ਕਰਦਾ ਨਾ, ਉਹਦੇ ਜਪ ਕਰਨ ਦਾ ਉਹਦੇ ਸਿਮਰਨ ਕਰਨ ਦਾ ਵੀ ਕੋਈ ਫਾਇਦਾ ਨਹੀਂ। ਮਾਂ ਪਿਓ ਪਰ ਹਰ ਕਰੈ ਪੂਜ, ਦੇਵੀ ਦੇਵ ਨਾ ਸੇਵਕ ਮਾਣੀ। ਕਹਿੰਦੇ ਉਹਦੇ ਮਾਂ ਬਾਪ ਨੂੰ ਛੱਡ ਕੇ ਉਹ ਪੂਜਾ ਕਰਨ ਦਾ ਵੀ ਕੋਈ ਫਾਇਦਾ ਨਹੀਂ, ਉਹਦੇ ਤੇ ਕਦੇ ਵੀ ਰੱਬ ਰੀਝਦਾ ਨਹੀਂ ਜਿਹੜਾ ਮਾਂ ਬਾਪ ਨੂੰ ਛੱਡ ਦਿੰਦਾ। ਇੱਥੇ ਥੋੜਾ ਜਿਹਾ ਧਿਆਨ ਦੇ, ਜੇ ਆਪਾਂ ਗੁਰ ਜੋ ਗੁਰ ਕਹਿ ਸੋਈ ਭਲ ਮਾਨੂੰ, ਜੇ ਕਿਤੇ ਗੁਰੂ ਰਾਮਦਾਸ ਦੇ ਵਚਨ ਮੰਨੇ ਹੁੰਦੇ ਨਾ, ਕਦੇ ਮਾਂ ਬਾਪ ਨੂੰ ਛੱਡਦੇ ਨਹੀਂ। ਤੇ ਭਾਈ ਗੁਰਦਾਸ ਜੀ ਕਹਿੰਦੇ ਬੰਦਿਆ ਮਾਂ ਪਿਓ ਪਰ ਹਰ ਤੀਰਥ ਨਾਵਨਾ, 68 ਤੀਰਥ ਘੁੰਮਣ ਵਾਣੀ। ਕਹਿੰਦੇ ਜੇ ਤੂੰ ਕਹੇ ਨਾ ਘਰ ਵਿੱਚ ਬਜ਼ੁਰਗ ਮਾਂ ਬਾਪ ਬੈਠੇ ਨੇ, ਮੈਂ ਉਹਨਾਂ ਦੀ ਸੇਵਾ ਤੇ ਕਰਨੀ ਨਹੀਂ, ਅੱਜ ਮੈਂ ਹਜ਼ੂਰ ਸਾਹਿਬ ਚੱਲਿਆ, ਅੱਜ ਮੈਂ ਪਟਨਾ ਸਾਹਿਬ ਚੱਲਿਆ, ਅੱਜ ਮੈਂ ਫਲਾਣੀ ਥਾਂ ਤੇ ਤੀਰਥਾਂ ਤੇ ਇਸ਼ਨਾਨ ਕਰਨ ਚੱਲਿਆ, ਜਾਂ ਗੁਰੂ ਘਰਾਂ ਦੇ ਦਰਸ਼ਨ ਕਰਨ ਵਾਸਤੇ ਚੱਲਿਆ, ਤੇ ਭਾਈ ਗੁਰਦਾਸ ਜੀ ਕਹਿੰਦੇ ਤੇਰੇ ਤੀਰਥਾਂ ਤੇ ਜਾਣ ਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ ਰੱਬ ਵਰਗੇ ਮਾਂ ਬਾਪ ਤਾਂ ਤੇਰੇ ਘਰ ਬੈਠੇ। ਤੂੰ ਰੱਬ ਨੂੰ ਛੱਡ ਕੇ ਥਾਂ ਥਾਂ ਦੇ ਉੱਤੇ ਰੱਬ ਲੱਭਦਾ ਫਿਰਦਾ, ਉਹ ਦੁਨੀਆਂ ਦੇ ਲੋਕੋ ਘਰ ਵਿੱਚ ਬੈਠੇ ਰੱਬ ਵਰਗੇ ਮਾਂ ਬਾਪ ਨੂੰ ਪਹਿਚਾਨਣ ਦੇ ਯਤਨ ਕਰੀਏ। ਤੇ ਅਗਲੀ ਗੱਲ ਬੜੀ ਪਿਆਰੀ ਕਹੀ ਭਾਈ ਗੁਰਦਾਸ ਨੇ, ਕਹਿੰਦੇ ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪੁਰਾਣੀ। ਕਹਿੰਦੇ ਜੇ ਕੋਈ ਬੰਦਾ ਮਾਂ ਬਾਪ ਨੂੰ ਤੇ ਘਰ ਰੁਪਈਆ ਨਾ ਦੇਵੇ, ਉੱਧਰ ਬਾਹਰ ਜਾ ਕੇ ਥਾਂ ਥਾਂ ਤੇ ਆਖੇ ਅੱਜ ਉੱਥੇ 1000 ਦਿਨ ਚੱਲਿਆ, ਉੱਥੇ ਅੱਜ 1,00,000 ਦੇ ਕੇ ਆਇਆ, ਉੱਥੇ ਅੱਜ 50,000 ਦੇ ਕੇ ਆਇਆ, ਤੇ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਜੇ ਮਾਂ ਬਾਪ ਨੂੰ ਛੱਡ ਕੇ ਥਾਂ ਥਾਂ ਤੇ ਭਟਕਾਂਗੇ ਨਾ, ਤੇ ਭਾਈ ਗੁਰਦਾਸ ਜੀ ਕਹਿੰਦੇ ਤੇਰਾ ਦਿੱਤਾ ਹੋਇਆ ਦਾਨ ਵੀ ਕਿਸੇ ਲੇਖੇ ਨਹੀਂ। ਅਗਲੀ ਗੱਲ ਬੜੀ ਪਿਆਰੀ ਕਹੀ, ਕਹਿੰਦੇ ਗੁਰ ਪਰਮੇਸ਼ਰ ਸਾਰ ਨਾ ਜਾਣੀ। ਕਹਿੰਦੇ ਜਿਹੜਾ ਘਰ ਦੇ ਅੰਦਰ ਬੈਠੇ ਹੋਏ ਰੱਬ ਵਰਗੇ ਮਾਂ ਬਾਪ ਦੀ ਸੇਵਾ ਛੱਡ ਕੇ ਥਾਂ ਥਾਂ ਦੇ ਉੱਤੇ ਭਟਕਦਾ ਨਾ ਉਹਦੇ ਤੇ ਕਦੇ ਗੁਰੂ ਖੁਸ਼ ਹੁੰਦਾ ਤੇ ਨਾ ਰੱਬ ਖੁਸ਼ ਹੁੰਦਾ ਜੀ। ਕਹਿੰਦੇ ਜੇ ਬੰਦੇ ਦੇ ਨਾਲ ਰੱਬ ਨਾਰਾਜ਼ ਹੋ ਜਾਵੇ ਨਾ, ਬੰਦਾ ਗੁਰੂ ਦੇ ਕੋਲ ਚੱਲ ਕੇ ਆਉਂਦਾ, ਮੇਰੇ ਤੇ ਰੱਬ ਦੀ ਕਿਰਪਾ ਨਹੀਂ ਵਰਤਦੀ। ਤੇ ਜੇ ਗੁਰੂ ਨਾਰਾਜ਼ ਹੋ ਜਾਵੇ ਨਾ, ਬੰਦਾ ਸੰਗਤ ਕੋਲ ਚੱਲ ਕੇ ਆਉਂਦਾ, ਸੰਗਤ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰੱਬ ਦੀ ਰਹਿਮਤ ਵੀ ਨਹੀਂ ਵਰਤਦੀ ਪਈ, ਮੇਰੇ ਤੇ ਗੁਰੂ ਦੀ ਰਹਿਮਤ ਵੀ ਨਹੀਂ ਵਰਤਦੀ ਪਈ। ਤੇ ਕਹਿੰਦੇ ਸੰਗਤ ਵਿੱਚ ਇਹ ਤਾਕਤ ਹੈ, ਸੰਗਤ ਚਾਹੇ ਮਨੁੱਖ ਨੂੰ ਰੱਬ ਦੇ ਘਰ ਵਿੱਚੋਂ ਵੀ ਬਖਸ਼ਾ ਸਕਦੀ ਹੈ ਤੇ ਗੁਰੂ ਦੇ ਘਰ ਵਿੱਚੋਂ ਵੀ ਬਖਸ਼ਾ ਸਕਦੀ ਹੈ। ਜੇ ਕਿਸੇ ਨਾਲ ਸੰਗਤ ਨਾਰਾਜ਼ ਹੋ ਜਾਵੇ ਨਾ, ਉਹ ਮਨੁੱਖ ਦੁਨੀਆਂ ਦੇ ਜਿਹੜੇ ਮਰਜ਼ੀ ਦਰ ਤੇ ਚਲਾ ਜਾਵੇ, ਉਹਦਾ ਕਿਤੇ ਵੀ ਜਾਣ ਦਾ ਕੋਈ ਫਾਇਦਾ ਨਹੀਂ, ਇੰਝ ਕਹਿ ਦਈਏ ਉਹਦੀ ਕਿਤੇ ਵੀ ਬੌੜੀ ਨਹੀਂ ਹੁੰਦੀ। ਇਸੇ ਕਰਕੇ ਅੱਜ ਦੇ ਪਾਵਨ ਸ਼ਬਦ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਕਹਿੰਦੇ ਬੰਦਿਆ ਜੋ ਗੁਰ ਕਹੈ ਸੋਈ ਭਲ ਮਾਨੂੰ। ਉਹ ਤੇਰਾ ਗੁਰੂ ਤੈਨੂੰ ਜਿਉਂਦੇ ਮਾਂ ਬਾਪ ਦੀ ਸੇਵਾ ਕਰਨ ਵਾਸਤੇ ਕਹਿੰਦਾ, ਉਹ ਤੇਰਾ ਗੁਰੂ ਤੈਨੂੰ ਪਰਿਵਾਰ ਵਿੱਚ ਇੱਕ ਥਾਂ ਤੇ ਮਿਲ ਕੇ ਬੈਠਣ ਦੀ ਗੱਲ ਸਿਖਾਉਂਦਾ, ਤੇਰਾ ਗੁਰੂ ਤੇ ਕਹਿੰਦਾ ਉਹ ਇੱਕ ਥਾਂ ਦੇ ਉੱਤੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ। ਤੇ ਅਸੀਂ ਥਾਂ ਥਾਂ ਦੇ ਉੱਤੇ ਅੱਜ ਲੋਕਾਂ ਨੂੰ ਪਾੜਨ ਦੇ ਯਤਨ ਕਰਦੇ। ਗੁਰੂ ਸਾਹਿਬ ਜੀ ਅੱਜ ਦੇ ਮੁਬਾਰਕ ਸ਼ਬਦ ਵਿੱਚ ਕਹਿ ਰਹੇ ਨੇ, ਬੰਦਿਆ ਗੁਰੂ ਦੇ ਸ਼ਬਦ ਨੂੰ ਪਹਿਚਾਨਣ ਦੇ ਯਤਨ ਕਰ, ਇੱਧਰ ਉੱਧਰ ਦੀਆਂ ਬਾਤਾਂ ਛੱਡ। ਜਿਸ ਦਿਨ ਤੈਨੂੰ ਗੁਰੂ ਦੇ ਸ਼ਬਦ ਦੀ ਪਹਿਚਾਣ ਹੋ ਗਈ, ਉਸ ਦਿਨ ਪਰਮਾਤਮਾ ਤੇਰੇ ਤੇ ਖੁਸ਼ ਹੋ ਜਾਵੇਗਾ।
ਸਤਿਗੁਰ ਅੱਗੇ ਢਹਿ ਪਾਓ ਸਭ ਕਿਛ ਜਾਣੇ ਜਾਣ।
ਸਾਹਿਬ ਕਹਿੰਦੇ ਤੂੰ ਗੁਰੂ ਦੇ ਅੱਗੇ ਆ ਕੇ ਢਹਿ ਪੈ, ਉਹ ਗੁਰੂ ਸਾਰਾ ਕੁਝ ਜਾਣਦਾ, ਕਿਉਂਕਿ ਸਤਿਗੁਰੂ ਜਿਹੜਾ ਉਹ ਅੰਤਰਜਾਮੀ ਹੈ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਉਹ ਗੁਰੂ ਸਾਰਾ ਕੁਝ ਜਾਣਦਾ। ਤੂੰ ਕਿੱਥੇ ਜਾ ਕੇ ਕੀ ਕਰਕੇ ਆਉਂਦਾ ਗੁਰੂ ਨੂੰ ਸਾਰਾ ਹੀ ਪਤਾ ਹੈ। ਜੇ ਲੋਕਾਂ ਨੂੰ ਨਹੀਂ ਵੀ ਪਤਾ ਹੋਵੇਗਾ ਨਾ, ਗੁਰੂ ਨੂੰ ਤਾਂ ਵੀ ਪਤਾ ਹੈ ਤੂੰ ਅੱਜ ਮਾਂ ਬਾਪ ਨੂੰ ਛੱਡ ਕੇ ਆਇਆ ਜਾਂ ਨਹੀਂ ਆਇਆ, ਤੂੰ ਅੱਜ ਮਾਂ ਬਾਪ ਦੀ ਸੇਵਾ ਕੀਤੀ ਜਾਂ ਨਹੀਂ ਕੀਤੀ, ਉਹ ਗੁਰੂ ਸਾਰਾ ਕੁਝ ਚੰਗੀ ਤਰ੍ਹਾਂ ਜਾਣਦਾ ਹੈ।
ਆਸਾ ਮਨਸਾ ਜਲਾਏ ਤੂੰ ਹੋਈ ਰਹੋ ਮਹਿਮਾਨ।
ਸਾਹਿਬ ਕਹਿੰਦੇ ਤੂੰ ਮਨ ਦੀਆਂ ਸਾਰੀ ਆਸਾ ਤੇ ਮਨਸਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ। ਸਾਹਿਬ ਕਹਿੰਦੇ ਤੂੰ ਇਹ ਮਨ ਦੀਆਂ ਸਾਰੀਆਂ ਭਾਵਨਾ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਢਹਿਣ ਦੇ ਯਤਨ ਕਰ, ਇੱਕ ਆਪਣੇ ਆਪੇ ਨੂੰ ਪਰੋਣਾ ਸੰਸਾਰ ਦਾ ਸਮਝਣ ਦੇ ਯਤਨ ਕਰ। ਜਿਸ ਨੂੰ ਤੂੰ ਅਸਥਿਰ ਕਰ ਮਾਨੇ ਤੇ ਪਾਹਨ ਦੋ ਦਾਹਾ, ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ ਸਭ ਮਿਥਿਆ ਅਸਨਾਹ। ਰੇ ਮਨ ਕਿਆ ਕਰੇ ਹੈ ਹਾਹਾ, ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾਹ। ਸਤਿਗੁਰ ਕਹਿੰਦੇ ਤੂੰ ਸੰਸਾਰ ਦੇ ਉੱਤੇ ਆਪਣੇ ਆਪੇ ਨੂੰ ਇੱਕ ਪ੍ਰਾਹੁਣੇ ਦੀ ਤਰ੍ਹਾਂ ਸਮਝਣ ਦੇ ਯਤਨ ਕਰ।
ਸਤਿਗੁਰ ਕੈ ਭਾਣੈ ਭੀ ਚਲਹੇ ਤਾਂ ਦਰਗਹਿ ਪਾਵਹਿ ਮਾਨ।
ਸਾਹਿਬ ਕਹਿੰਦੇ ਜੇ ਗੁਰੂ ਦੇ ਹੁਕਮ ਵਿੱਚ ਚੱਲੇਗਾ ਨਾ, ਤੇ ਰੱਬ ਦੀ ਦਰਗਾਹ ਵਿੱਚ ਵੀ ਤੈਨੂੰ ਮਾਣ ਪ੍ਰਾਪਤ ਹੋਵੇਗਾ। ਚੱਲਿਆ ਪਤਸੂ ਜਨਮ ਸਵਾਰ। ਸਾਹਿਬ ਕਹਿੰਦੇ ਜੇ ਤੂੰ ਗੁਰੂ ਦੇ ਹੁਕਮ ਵਿੱਚ ਚੱਲੇਗਾ, ਆਪਣੇ ਜੀਵਨ ਨੂੰ ਸਵਾਰ ਕੇ ਜਾਵੇਗਾ, ਪਰਮਾਤਮਾ ਦੀ ਦਰਗਾਹ ਵਿੱਚ ਪਰਮਾਤਮਾ ਦੇ ਘਰ ਵਿੱਚ ਵੀ ਤੈਨੂੰ ਟਿਕਾਣਾ ਪ੍ਰਾਪਤ ਹੋਵੇਗਾ।
ਨਾਨਕ ਜੇ ਨਾਮ ਨਾ ਚੇਤਨੀ ਤਿੰਨ ਧਿਗ ਪੈਨਣ ਧਿਗ ਖਾਣ।
ਸਾਹਿਬ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਚੇਤੇ, ਜਿਹੜੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਹਨਾਂ ਦਾ ਸੰਸਾਰ ਦੇ ਉੱਤੇ ਖਾਣਾ ਵੀ ਬੇਕਾਰ ਧ੍ਰਿਗ, ਤੇ ਉਹਨਾਂ ਦਾ ਪਹਿਨਣਾ ਵੀ ਧ੍ਰਿਗ। ਜਿਵੇਂ ਗੁਰੂ ਸਾਹਿਬ ਜੀ ਦੇ ਮੁਬਾਰਕ ਬਚਨ ਆਪਾਂ ਕਈ ਵਾਰੀ ਪੜ੍ਹਦੇ ਹਾਂ, ਸੰਸਾਰ ਦੇ ਉੱਤੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ, ਤਿਨਕਾ ਖਾਧਾ ਪੈਦਾ ਸਭ ਬਾਦ ਹੈ। ਸਤਿਗੁਰੂ ਕਹਿੰਦੇ ਉਹਨਾਂ ਦਾ ਖਾਇਆ ਵੀ ਚੰਗਾ ਨਹੀਂ, ਉਹਨਾਂ ਦਾ ਪਹਿਨਿਆ ਵੀ ਸੰਸਾਰ ਦੇ ਉੱਤੇ ਚੰਗਾ ਨਹੀਂ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੈ ਤਨ ਪੀੜੀਐ ਮਨ ਮੈਂ ਚੱਲੇ ਬੇਕਾਰ। ਸਾਹਿਬ ਕਹਿੰਦੇ ਜਿਹੜਾ ਮਨੁੱਖ ਗੁਰੂ ਨੂੰ ਨਹੀਂ ਪਹਿਚਾਣਦਾ, ਸੱਚ ਇਹ ਹੈ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਚੇਤੇ ਕਰਦੇ, ਉਹਨਾਂ ਦਾ ਸੰਸਾਰ ਤੇ ਖਾਧਾ ਪੈਦਾ ਸਾਰਾ ਕੁਝ ਵਿਅਰਥ ਚਲਾ ਜਾਂਦਾ ਹੈ।
ਮਹੱਲਾ ਤੀਜਾ ਹਰ ਗੁਣ ਟੋਟ ਨਾ ਆਵਈ ਕੀਮਤ ਕਹਿਣ ਨਾ ਜਾਏ।
ਸਾਹਿਬ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣਾਂ ਨੂੰ ਧਾਰਨ ਕਰਦੇ ਨੇ, ਅਸਲ ਵਿੱਚ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਦੇ ਗੁਣਾਂ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਗੁਰੂ ਦਾ ਦਿੱਤਾ ਹੋਇਆ ਇੱਕ ਇੱਕ ਗੁਣ ਜਿਹੜਾ ਹੈ ਨਾ, ਉਹ ਮਨੁੱਖ ਦੇ ਕੋਲ ਲੱਖਾਂ ਅਰਬਾਂ ਖਰਬਾਂ ਤੋਂ ਵੀ ਜ਼ਿਆਦਾ ਕੀਮਤੀ ਹੈ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੇ ਦਿੱਤੇ ਹੋਏ ਇੱਕ ਇੱਕ ਗੁਣ ਦੀ ਆਪਾਂ ਸੰਸਾਰ ਤੇ ਕੀਮਤ ਨਹੀਂ ਚੁਕਾ ਸਕਦੇ, ਉਹ ਬੇਕੀਮਤਾ ਗੁਣ ਹੈ, ਉਹਦੀ ਆਪਾਂ ਕਿਸੇ ਤਰ੍ਹਾਂ ਵੀ ਕੀਮਤ ਨਹੀਂ ਉਤਾਰ ਸਕਦੇ, ਕਿਉਂਕਿ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵਹੇ ਅਮੁੱਲ ਲੈ ਜਾਹੇ। ਸਤਿਗੁਰੂ ਅੱਜ ਦੇ ਮੁਬਾਰਕ ਸ਼ਬਦ ਵਿੱਚ ਕਹਿ ਰਹੇ ਨੇ, ਬੰਦਿਆ ਉਹ ਗੁਰੂ ਦੇ ਦਿੱਤੇ ਹੋਏ ਗੁਣਾਂ ਦੀ ਸੰਸਾਰ ਤੇ ਕੋਈ ਕੀਮਤ ਨਹੀਂ ਪਾਈ ਜਾ ਸਕਦੀ।
ਨਾਨਕ ਗੁਰਮੁਖ ਹਰ ਗੁਣ ਰਵਹੇ ਗੁਣ ਮਹਿ ਰਹਿ ਸਮਾਏ।
ਸਾਹਿਬ ਕਹਿੰਦੇ ਪਰ ਜਿਹਨਾਂ ਨੂੰ ਗੁਰੂ ਦੀ ਮੱਤ ਦੀ ਸਮਝ ਆ ਜਾਂਦੀ ਹੈ ਨਾ, ਉਹ ਗੁਰੂ ਦੇ ਦਿੱਤੇ ਹੋਏ ਗੁਣਾਂ ਨੂੰ ਆਪਣੇ ਹਿਰਦੇ ਚ ਧਾਰਨ ਕਰ ਲੈਂਦੇ ਨੇ, ਹਰ ਵਕਤ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਗੁਣਾਂ ਨੂੰ ਧਾਰਨ ਕਰਕੇ ਸੰਸਾਰ ਦੇ ਉੱਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ।
ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ।
ਪੌੜੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਮੁੱਖ ਤੋਂ ਉਚਾਰਨ ਕੀਤੀ ਹੋਈ ਹੈ, ਜਿਹਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਇਹ ਪਰਮਾਤਮਾ ਨੇ ਆ ਸਰੀਰ ਰੂਪੀ ਚੋਲੀ ਇਹਨੂੰ ਝੋਲੀ ਨਹੀਂ ਕਵਾਂਗੇ, ਕਿਉਂਕਿ ਇੱਥੇ ਚਿੱਚੇ ਨੂੰ ਹੂੜਾ ਅਤੇ ਲੱਲੇ ਨੂੰ ਵਿਹਾਰੀ ਹੈ। ਜਿਹਦਾ ਉਚਾਰਨ ਆਪਾਂ ਕਰਾਂਗੇ ਝੋਲੀ, ਅਤੇ ਝੋਲੀ ਕਹਿੰਦੇ ਨੇ ਅੱਜ ਨੂੰ ਆਪਾਂ ਸੰਸਾਰ 'ਤੇ ਆਮ ਕਹਿ ਦਿੰਦੇ ਹਾਂ ਝੋਲੀ, ਅਸਲ ਵਿੱਚ ਜਿਵੇਂ ਆਪਾਂ ਇਸ ਝੋਲੀ ਦੇ ਉੱਤੇ ਬੀਬੀਆਂ ਭੈਣਾਂ ਜਾਂ ਕਈ ਵੀਰ ਵੀ ਇਹ ਝੋਲੀ ਦੇ ਉੱਤੇ ਕਈ ਪ੍ਰਕਾਰ ਦੀ ਕਢਾਈ ਕਢਾਉਂਦੇ ਹਨ, ਅਤੇ ਗੁਰੂ ਸਾਹਿਬ ਜੀ ਕਹਿੰਦੇ ਆ ਸਰੀਰ ਵੀ ਰੱਬ ਨੇ ਤੈਨੂੰ ਇੱਕ ਝੋਲੀ ਦਿੱਤੀ, ਇਹਦੇ ਉੱਤੇ ਵੀ ਪਰਮਾਤਮਾ ਨੇ ਕਈ ਪ੍ਰਕਾਰ ਦੀ ਕਢਾਈ ਕੱਢੀ ਹੋਈ ਹੈ। ਦੇਖੋ ਜੀ, ਸੂਮੈ ਧਨ ਰਾਖਣ ਕੋ ਦੀਆ ਮੁਗਧ ਕਹਿ ਧਨ ਮੇਰਾ, ਜਮ ਕਾ ਡੰਡ ਮੂੰਡ ਮੈਂ ਲਾਗੈ ਖਿਨ ਮੈਂ ਕਰੈ ਨਵੇਰਾ। ਅਤੇ ਇਹਦੂ ਪਹਿਲਾ ਸ਼ਬਦ ਆਉਂਦਾ ਜੀ ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ। ਪਰਮਾਤਮਾ ਨੇ ਆ ਸਰੀਰ ਰੂਪੀ ਝੋਲੀ ਨੂੰ ਵੱਖ ਵੱਖ ਕਿਸਮ ਦੇ ਨਾਲ ਸ਼ਿੰਗਾਰਿਆ, ਜਿਵੇਂ ਸਤਿਗੁਰੂ ਗੁਰਬਾਣੀ 'ਚ ਕਹਿੰਦੇ ਨੇ ਅਸਲ ਵਿੱਚ ਮਨੁੱਖ ਨੇ ਆ ਸਰੀਰ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰ ਹੈ। ਮਿੱਟੀ ਤੇ ਇੱਕ ਹੀ ਹੈ, ਪਰ ਪਰਮਾਤਮਾ ਨੇ ਵੱਖ ਵੱਖ ਤਰੀਕਿਆਂ ਦੇ ਨਾਲ ਇਸ ਮਿੱਟੀ ਨੂੰ ਸ਼ਿੰਗਾਰਿਆ ਹੋਇਆ। ਕਿਸੇ ਨੂੰ ਥੋੜ੍ਹਾ ਜਿਹਾ ਸੋਹਣਾ ਸ਼ਿੰਗਾਰ ਦਿੱਤਾ, ਕਿਸੇ ਨੂੰ ਥੋੜ੍ਹਾ ਜਿਹਾ ਘੱਟ ਸ਼ਿੰਗਾਰ ਦਿੱਤਾ, ਪਰ ਆ ਸਰੀਰ ਰੂਪੀ ਝੋਲੀ ਨੂੰ ਸ਼ਿੰਗਾਰਨ ਵਾਲਾ ਜਿਹੜਾ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਕੱਢ ਪੈਂਦੀ ਭਗਤ ਕਰ, ਅਤੇ ਸਤਿਗੁਰ ਕਹਿੰਦੇ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਨਾ ਉਹ ਅਸਲ ਵਿੱਚ ਇਹਦੇ ਉੱਤੇ ਕਈ ਕਿਸਮ ਦੇ ਆਪਣੇ ਗੁਣਾਂ ਦੇ ਸ਼ਿੰਗਾਰ ਕਰ ਲੈਂਦਾ। ਇੰਝ ਕਹਿ ਦਈਏ ਗੁਣਾਂ ਦੇ ਦੁਆਰਾ ਹੀ ਇਹ ਸਰੀਰ ਰੂਪੀ ਝੋਲੀ ਨੂੰ ਸ਼ਿੰਗਾਰਿਆ ਜਾ ਸਕਦਾ ਹੈ। ਜਿਵੇਂ ਇੱਕ ਕਢਾਈ ਕਰਨ ਵਾਲਾ ਮਨੁੱਖ ਕੱਪੜੇ ਦੀ ਝੋਲੀ ਦੇ ਉੱਤੇ ਰੰਗ ਬਿਰੰਗੀਆਂ ਕਢਾਈਆਂ ਕਰਕੇ ਉਹਨੂੰ ਸ਼ਿੰਗਾਰ ਲੈਂਦਾ ਹੈ ਨਾ, ਇੱਦਾਂ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲਾ ਮਨੁੱਖ ਵੀ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਕਈ ਪ੍ਰਕਾਰ ਦੇ ਗੁਣ ਧਾਰਨ ਕਰਕੇ ਆਪਣੇ ਹਿਰਦੇ ਰੂਪੀ ਘਰ ਨੂੰ ਸ਼ਿੰਗਾਰਨ ਲਈ ਯਤਨ ਕਰਦਾ, ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਭਾਂਡਾ ਹੱਸਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਸਾ ਨਾ ਹੋਏ ਸੀ। ਉਹਨੂੰ ਸਮਝ ਆ ਗਈ ਗੁਰਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਸਾ ਹੋਈ ਸੀ, ਕਿਉਂਕਿ ਜਿਹਨੂੰ ਸਮਝ ਆ ਗਈ ਸਤਿਗੁਰ ਕਹਿੰਦੇ ਉਹ ਆਪਣੇ ਜੀਵਨ ਨੂੰ ਸਵਾਰਨ ਦੀ ਯਤਨ ਕਰਦਾ ਹੈ।
ਹਰ ਪਾਠ ਲੱਗਾ ਅਧਿਕਾਈ ਬਾਹੋ ਬਾਹੋ ਬਿਦ ਭਾਤ ਕਰ।
ਸਤਿਗੁਰ ਕਹਿੰਦੇ ਇਹ ਸਰੀਰ ਰੂਪੀ ਝੋਲੀ ਨੂੰ ਜਿਵੇਂ ਇੱਕ ਕਾਰੀਗਰ ਜਿਹੜਾ ਨਾ ਉਹ ਕੱਪੜੇ ਨੂੰ ਬੜਾ ਕੀਮਤੀ ਕੱਪੜਾ ਜਿਹੜਾ ਰੇਸ਼ਮ ਦਾ ਹੁੰਦਾ ਹੈ ਨਾ ਉਹਨੂੰ ਸ਼ਿੰਗਾਰਨ ਦੀ ਯਤਨ ਕਰਦਾ, ਇਸੇ ਤਰ੍ਹਾਂ ਪਰਮਾਤਮਾ ਨੇ ਵੀ ਅਨੇਕਾਂ ਤਰੀਕਿਆਂ ਦੇ ਦੁਆਰਾ ਅਨੇਕਾਂ ਯੁਗਤੀਆਂ ਦੇ ਦੁਆਰਾ ਆ ਸਰੀਰ ਰੂਪੀ ਝੋਲੀ ਨੂੰ ਆ ਸਰੀਰ ਰੂਪੀ ਦੇਹ ਨੂੰ ਪਰਮਾਤਮਾ ਨੇ ਸ਼ਿੰਗਾਰਨ ਦੇ ਯਤਨ ਕੀਤੇ ਨੇ।
ਕੋਈ ਬੂਝੈ ਬੂਝਨ ਹਾਰਾ ਅੰਤਰ ਬਵੇਕ ਕਰ।
ਪਰ ਇਹਨਾਂ ਗੱਲਾਂ ਦੀ ਹੋਰ ਕਿਸੇ ਨੂੰ ਸਮਝ ਨਹੀਂ ਆਉਂਦੀ, ਉਸੇ ਨੂੰ ਸਮਝ ਆਉਂਦੀ ਹੈ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ। ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਮਨੁੱਖ ਆ ਸਰੀਰ ਰੂਪੀ ਝੋਲੀ ਨੂੰ ਵੀ ਸਮਝ ਨਹੀਂ ਸਕਦਾ ਕਿ ਪਰਮਾਤਮਾ ਨੇ ਇਹਨੂੰ ਸ਼ਿੰਗਾਰਿਆ ਕਿਵੇਂ, ਪਰਮਾਤਮਾ ਨੇ ਸੰਸਾਰ ਦੇ ਉੱਤੇ ਇਸ ਮਿੱਟੀ ਨੂੰ ਗੁੰਨਿਆ ਕਿਵੇਂ ਹੈ। ਸਾਹਿਬ ਕਹਿੰਦੇ ਜਿਹਦੇ ਉੱਤੇ ਰੱਬ ਦੀ ਕਿਰਪਾ ਹੋਵੇ ਨਾ ਉਹੀ ਮਨੁੱਖ ਵਿਵੇਕ ਬੁੱਧੀ ਦੇ ਦੁਆਰਾ ਸੱਚ ਅਤੇ ਝੂਠ ਦਾ ਨਿਰਣਾ ਕਰਨ ਵਾਲੀ ਵਿਚਾਰ ਦੇ ਦੁਆਰਾ ਆਪਣੇ ਆਪੇ ਨੂੰ ਅੰਦਰੋਂ ਸਮਝ ਸਕਦਾ ਹੈ।
ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ।
ਸਾਹਿਬ ਕਹਿੰਦੇ ਉਹੀ ਮਨੁੱਖ ਇਸ ਵਿਵੇਕ ਵਿਚਾਰ ਨੂੰ ਬੁੱਝ ਸਕਦਾ ਹੈ ਜਿਹਦੇ ਤੇ ਹਰੀ ਪਰਮਾਤਮਾ ਆਪ ਕਿਰਪਾ ਕਰਦਾ ਹੈ।
ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ।
ਸਾਹਿਬ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਅਖੀਰ ਤੇ ਸਮਝਾ ਰਹੇ ਨੇ ਜਿਹੜਾ ਮਨੁੱਖ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਦੇ ਨਾਲ ਜੁੜ ਜਾਂਦਾ ਹੈ ਨਾ ਉਹ ਇਸ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ, ਮੇਰਾ ਸੰਸਾਰ ਤੇ ਆਏ ਦਾ ਮਕਸਦ ਕੀ ਹੈ, ਮੈਂ ਕਿਵੇਂ ਆਪਣੇ ਜੀਵਨ ਨੂੰ ਸ਼ਿੰਗਾਰਨਾ ਹੈ, ਕਿਵੇਂ ਗੁਰੂ ਵੱਲ ਮੁੱਖ ਕਰਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਆਪਣੇ ਅੰਦਰ ਚੰਗੇ ਗੁਣਾਂ ਨੂੰ ਗ੍ਰਹਿਣ ਕਰਕੇ ਕਿਵੇਂ ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਹੈ, ਇਹ ਗੱਲ ਕੋਈ ਗੁਰਮੁਖ ਜਾਂ ਨਹੀਂ ਗੁਰੂ ਦੀ ਸਿੱਖਿਆ ਦੇ ਦੁਆਰਾ ਸਮਝ ਸਕਦਾ। ਜਿਹਦੇ 'ਤੇ ਪਰਮਾਤਮਾ ਦੀ ਕਿਰਪਾ ਹੋਵੇ ਉਸੇ ਮਨੁੱਖ ਨੂੰ ਆਪਣੇ ਜੀਵਨ ਨੂੰ ਸਵਾਰਨ ਦੀ ਯੁਗਤੀ ਗੁਰੂ ਦੇ ਦਰ ਤੋਂ ਆ ਕੇ ਸਮਝ ਆਉਂਦੀ ਹੈ। ਇਸ ਪਾਵਨ ਪਵਿੱਤਰ ਅਸਥਾਨ 'ਤੇ ਜੋ ਲੜੀਵਾਰ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਚੱਲਦੀ ਆ ਰਹੀ ਹੈ, ਆਓ ਇਸ ਦੀ ਵਿਚਾਰ, ਕਿਉਂਕਿ ਕੱਲ੍ਹ ਭਾਈ ਸਾਹਿਬ ਜੀ ਨੇ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਜੋ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 783 ਦੇ ਉੱਪਰ ਸੁਭਾਈ ਮਨ ਹੈ, ਇਸ ਦੇ ਪਹਿਲੇ ਬੰਦ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਸੀ, ਦੂਸਰੇ ਬੰਦ ਦੀ ਵਿਚਾਰ ਅੱਜ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ। ਆਓ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ।
ਇਹ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਸੂਹੀ ਰਾਗ ਦੇ ਅੰਦਰ ਦਰਜ ਹੈ। ਸ਼ਬਦ ਦੀਆਂ ਆਰੰਭਲੀਆਂ ਤੁਕਾਂ ਹਨ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਥਿਰ ਘਰ ਦੀ ਗੱਲ ਕੀਤੀ ਹੈ ਕਿ ਜਿਹੜਾ ਮਨੁੱਖ ਸਥਿਰ ਘਰ ਦੇ ਅੰਦਰ ਰਹਿ ਕੇ, ਜਿਵੇਂ ਭਗਤ ਜੀ ਗੁਰਬਾਣੀ ਦੇ ਅੰਦਰ ਕਹਿੰਦੇ ਨੇ, ਬੇਗਮਪੁਰਾ ਸਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਉਸ ਘਰ ਦੀ ਗੱਲ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੂਸਰੇ ਬੰਦ ਦੇ ਅੰਦਰ ਸਮਝਾ ਰਹੇ ਨੇ ਕਿ ਸੰਸਾਰ ਦੇ ਉੱਤੇ ਉਸ ਮਨੁੱਖ ਦਾ ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਉਹੀ ਘਰ ਸੋਹਣੇ ਨੇ, ਇੱਕ ਘਰ ਹੁੰਦੇ ਜਿਹੜੇ ਮਿੱਟੀ ਦੇ ਬਣੇ ਨੇ ਅਤੇ ਦੂਸਰਾ ਘਰ ਹੈ ਨਿੱਜ ਘਰ, ਸਾਡਾ ਹਿਰਦਾ ਰੂਪੀ ਘਰ। ਸਾਹਿਬ ਕਹਿੰਦੇ ਇਹ ਸੰਸਾਰ ਰੂਪੀ ਸਾਗਰ ਦੇ ਉੱਤੇ ਉਸੇ ਮਨੁੱਖਾਂ ਦੇ ਇਹ ਘਰ ਸੋਹਣੇ ਨੇ, ਚੰਗੇ ਲੱਗਦੇ ਨੇ, ਜਿਹੜੇ ਘਰਾਂ ਦੇ ਅੰਦਰ ਪਰਮਾਤਮਾ ਦਾ ਨਾਮ ਜਪਿਆ ਜਾਂਦਾ। ਕਿਉਂਕਿ ਜਿੱਥੇ ਪਰਮਾਤਮਾ ਦੀ ਬੰਦਗੀ ਕੀਤੀ ਜਾਂਦੀ ਹੈ ਨਾ, ਜਿਹੜੇ ਘਰ ਦੇ ਅੰਦਰ, ਭਾਵੇਂ ਉਹ ਬਾਹਰੀ ਘਰ ਹੋਵੇ ਅਤੇ ਭਾਵੇਂ ਅੰਦਰੂਨੀ ਘਰ ਹੋਵੇ, ਬਾਹਰੀ ਘਰ ਦੇ ਅੰਦਰ ਵੀ ਪਰਮਾਤਮਾ ਦੀ ਬਾਣੀ ਪੜਾਂਗੇ ਅਤੇ ਘਰ ਸਵਾਰਿਆ ਜਾਵੇਗਾ, ਘਰ ਜਿਉਂਦੇ ਜੀ ਸਵਰਗ ਬਣ ਜਾਵੇਗਾ। ਜੇ ਹਿਰਦੇ ਰੂਪੀ ਘਰ ਦੇ ਅੰਦਰ ਵੀ ਪਰਮਾਤਮਾ ਦਾ ਨਾਮ ਜਪਾਂਗੇ ਨਾ, ਅਤੇ ਹਿਰਦਾ ਰੂਪੀ ਘਰ ਵੀ ਜਿਹੜਾ ਇਹ ਸ਼ਿੰਗਾਰਿਆ ਜਾਵੇਗਾ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ, ਜਿਤ ਹਰ ਬਿਸਰਾਏ। ਸਤਿਗੁਰੂ ਕਹਿੰਦੇ ਉਹ ਤੇ ਟੁੱਟੀ ਝੁੱਗੀ ਵੀ ਚੰਗੀ, ਜਿਸ ਝੁੱਗੀ ਦੇ ਅੰਦਰ ਪਰਮਾਤਮਾ ਦਾ ਨਾਮ ਜਪਿਆ ਜਾਂਦਾ। ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਨੇ, ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਉਹੀ ਸਰੀਰ ਰੂਪੀ ਘਰ ਵੀ ਸੰਸਾਰ ਦੇ ਚੰਗੇ ਨੇ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ।
ਸੰਤ ਭਗਤ ਹਰ ਨਾਮ ਅਰਾਧ ਹੈ, ਕਟੀਐ ਜਮ ਕੀ ਫਾਸੀ ਰਾਮ।
ਸਾਹਿਬ ਕਹਿੰਦੇ ਜਿਹੜੇ ਸੰਤ ਭਗਤ ਪਰਮਾਤਮਾ ਦੀ ਆਰਾਧਨਾ ਕਰਦੇ ਨੇ, ਪਰਮਾਤਮਾ ਦਾ ਨਾਮ ਜਪਦੇ ਨੇ, ਅਸਲ ਵਿੱਚ ਉਹ ਪਰਮਾਤਮਾ ਦੀ ਬੰਦਗੀ ਕਰਕੇ ਆਪਣੀ ਆਤਮਿਕ ਮੌਤ ਦੀ ਫਾਹੀ ਕੱਟ ਲੈਂਦੇ ਨੇ। ਕਿਉਂਕਿ ਇੱਕ ਮੌਤ ਹੁੰਦੀ ਹੈ ਸਰੀਰਕ ਮੌਤ, ਇੱਕ ਹੁੰਦੀ ਹੈ ਆਤਮਿਕ ਮੌਤ। ਆਤਮਿਕ ਮੌਤ ਤੋਂ ਬਚਣ ਦੇ ਕਈ ਪ੍ਰਕਾਰ ਦੇ ਤਰੀਕੇ ਨੇ, ਜਿਵੇਂ ਸਾਹਿਬਾਂ ਦੇ ਮੁਬਾਰਕ ਬਚਨ ਆਪਾਂ ਕਈ ਵਾਰੀ ਸਰਵਣ ਕੀਤੇ ਹੋਣਗੇ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇਹ ਆਤਮਿਕ ਮੌਤ ਤੋਂ ਬਚਣ ਦਾ ਤਰੀਕਾ। ਜਾਂ ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ। ਜਿਹੜੇ ਅੰਮ੍ਰਿਤਮਈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਂਦੇ ਨੇ ਉਹ ਆਤਮਿਕ ਮੌਤ ਤੋਂ ਬਚ ਜਾਂਦੇ ਨੇ, ਉਹਨਾਂ ਦੀ ਜਮਦੂਤਾਂ ਦੀ ਫਾਹੀ ਕੱਟੀ ਜਾਂਦੀ ਹੈ।
ਕਾਟੀ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਤੇ ਆਏ।
ਸਾਹਿਬ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਨਾ, ਜਿੱਥੇ ਉਹਨਾਂ ਦੀ ਨਾਮ ਜਪਣ ਦੇ ਦੁਆਰਾ ਜਮਦੂਤਾਂ ਦੀ ਫਾਹੀ ਕੱਟੀ ਜਾਂਦੀ ਹੈ, ਉੱਥੇ ਉਹਨਾਂ ਦੇ ਵਿਕਾਰਾਂ ਦੇ ਬੰਧਨ ਵੀ ਟੁੱਟ ਜਾਂਦੇ ਨੇ। ਇੰਝ ਕਹਿ ਦਈਏ ਹੌਲੀ ਹੌਲੀ ਕਰਦੇ ਆ, ਹਿਰਦੇ ਰੂਪੀ ਘਰ ਦੇ ਅੰਦਰੋਂ ਕਈ ਪ੍ਰਕਾਰ ਦੇ ਵਿਕਾਰਾਂ ਦੇ ਖਹਿੜੇ ਛੁੱਟ ਜਾਂਦੇ ਨੇ ਅਤੇ ਉਸ ਮਨੁੱਖ ਦੀ ਪਰਮਾਤਮਾ ਦੇ ਨਾਲ ਸੁਰਤ ਬਿਰਤੀ ਜੁੜ ਜਾਂਦੀ ਹੈ।
ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ।
ਫਿਰ ਉਹਨਾਂ ਦੇ ਸਾਰੇ ਕੀਤੇ ਹੋਏ ਕੰਮਾਂ ਦੀ ਸਮੱਗਰੀ, ਜਿਵੇਂ ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਹੋਵੇ ਨਾ, ਉਹਦੇ ਵਾਸਤੇ ਵੀ ਸਾਨੂੰ ਸਮੱਗਰੀ ਚਾਹੀਦੀ ਹੁੰਦੀ ਹੈ, ਆਟਾ, ਖੰਡ, ਘਿਓ, ਪਾਣੀ ਆਦਿ। ਇਸੇ ਤਰ੍ਹਾਂ ਸਰੀਰ ਰੂਪੀ ਹਿਰਦੇ ਰੂਪੀ ਘਰ ਨੂੰ ਵੀ ਪਵਿੱਤਰ ਕਰਨ ਵਾਸਤੇ ਚੰਗੇ ਗੁਣਾਂ ਦੀ ਸਮੱਗਰੀ ਚਾਹੀਦੀ ਹੈ, ਅਤੇ ਉਹ ਸਮੱਗਰੀ ਤਾਂ ਹੀ ਚੰਗੇ ਗੁਣਾਂ ਦੀ ਕੀਤੀ ਹੋਈ ਸਫਲ ਹੋ ਸਕਦੀ ਹੈ ਜੇ ਆਪਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ, ਚੰਗੇ ਗੁਣ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰਾਂਗੇ, ਅਤੇ ਜਦੋਂ ਸਾਡੇ ਕੀਤੇ ਹੋਏ ਚੰਗੇ ਗੁਣ ਜਦੋਂ ਉਹ ਜੀਵਨ ਦੇ ਵਿੱਚ ਫਲਨ 'ਤੇ ਆਉਂਦੇ ਨੇ, ਤਾਂ ਹੁੰਦਾ ਕੀ ਹੈ, ਮਨ ਇੱਛੇ ਫਲ ਪਾਏ, ਫਿਰ ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ 'ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਜਦੋਂ ਰੱਬ ਦੀ ਕਿਰਪਾ ਦੇ ਨਾਲ ਚੰਗੇ ਗੁਣ ਮਨੁੱਖ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ, ਤੇ ਪਰਮਾਤਮਾ ਵੀ ਉਹਦੇ ਤੇ ਤਰੁੱਟ ਕੇ ਉਹਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਦਿੰਦਾ ਹੈ।
ਸੰਤ ਸੱਜਣ ਸੁਖ ਮਾਣੀ ਰਲੀਆ, ਦੁੱਖ ਦਰਦ ਭ੍ਰਮ ਨਾਸੀ।
ਤੇ ਫਿਰ ਜਿਹਦੀ ਪਰਮਾਤਮਾ ਦੀ ਜਿਹਦੇ ਤੇ ਕਿਰਪਾ ਹੋ ਜਾਵੇ ਨਾ, ਉਹ ਫਿਰ ਸੰਤ ਸੱਜਣ ਮਾਣੇ ਰਲੀਆਂ, ਉਹ ਸਤ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣ ਗਾ ਕੇ, ਪਰਮਾਤਮਾ ਦੇ ਭਗਤਾਂ ਦਾ ਸੰਗ ਕਰਕੇ, ਸਤ ਸੰਗੀਆਂ ਦਾ ਸੰਗ ਕਰਕੇ ਆਪਣੇ ਜੀਵਨ ਦੇ ਅੰਦਰ ਖੁਸ਼ੀਆਂ ਅਤੇ ਖੇੜੇ ਮਾਣਦਾ, ਉਹਦੇ ਸਾਰੇ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਪਰਮਾਤਮਾ ਦਾ ਨਾਮ ਸੁਣਿਆ, ਵਾਹਿਗੁਰੂ ਦੀ ਬੰਦਗੀ ਕੀਤਿਆਂ, ਉਹਦੇ ਸਾਰੇ ਦੁੱਖ ਦਰਦ ਅਤੇ ਭਰਮ ਜਿਹੜੇ ਨੇ ਉਹ ਮਨ ਵਿੱਚੋਂ ਦੂਰ ਹੋ ਜਾਂਦੇ ਹਨ।
ਸ਼ਬਦ ਸਵਾਰੇ ਸਤਿਗੁਰ ਪੂਰੈ, ਨਾਨਕ ਸਦ ਬਲ ਜਾਸੀ।
ਅਖੀਰ ਦੇ ਉੱਤੇ ਸਮਝਾਉਣਾ ਕਰਦੇ ਨੇ, ਸ਼ਬਦ ਸਵਾਰੇ ਸਤਿਗੁਰ ਪੂਰੈ, ਇਹ ਸਾਰੀਆਂ ਬਰਕਤਾਂ ਉਹਨਾਂ 'ਤੇ ਵਰਤਦੀਆਂ ਨੇ ਜਿਹੜੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ, ਸ਼ਬਦ ਦੀ ਰਹਿਮਤ ਦੇ ਨਾਲ, ਸ਼ਬਦ ਦੇ ਸਿਧਾਂਤ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ, ਆਪਣੇ ਹਿਰਦੇ ਰੂਪੀ ਘਰ ਨੂੰ ਸ਼ਿੰਗਾਰਨਾ ਕਰਦੇ ਨੇ। ਨਾਨਕ ਸਦ ਬਲ ਜਾਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਜਿਹੜਾ ਮਨੁੱਖ ਗੁਰੂ ਦੇ ਦਿੱਤੇ ਹੋਏ ਗਿਆਨ ਦੇ ਸਦਕਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰਨ ਦੇ ਯਤਨ ਕਰਦਾ, ਸਾਹਿਬ ਕਹਿੰਦੇ ਮੈਂ ਉਹਦੇ ਤੋਂ ਵਾਰ ਵਾਰ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਗੁਰੂ ਦੇ ਹੁਕਮ ਨੂੰ ਸਮਝਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਧਾਰਨ ਕਰਾਂਗੇ, ਪਰਮਾਤਮਾ ਦੀਆਂ ਰਹਿਮਤਾਂ ਸਾਡੇ 'ਤੇ ਜ਼ਰੂਰ ਵਰਤਣਗੀਆਂ। ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਕੋਟਾਣ ਕੋਟ ਸ਼ੁਕਰਾਨਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਸੁਮਤ ਦੇ ਕੇ ਗੁਰਮਤ ਵਿਚਾਰਾਂ ਕਰਨ ਦਾ ਸੁਭਾਗ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਬਹੁਤ ਬਹੁਤ ਧੰਨਵਾਦ ਇੱਥੋਂ ਦੀ ਸਮੁੱਚੀ ਮੈਨੇਜਮੈਂਟ ਦਾ, ਔਰ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਜੀ ਦਾ, ਔਰ ਮੇਰੇ ਅਤਿ ਸਤਿਕਾਰਯੋਗ ਵੀਰ ਭਾਈ ਗੁਰਸੇਵਕ ਸਿੰਘ ਜੀ ਦਾ ਵੀ ਧੰਨਵਾਦ, ਜਿਨ੍ਹਾਂ ਨੇ ਬੜੀ ਮਿੱਠੀ ਪਿਆਰੀ ਰਸਨਾ ਦੇ ਦੁਆਰਾ ਆਪ ਸੰਗਤਾਂ ਨੂੰ ਅੰਮ੍ਰਿਤਮਈ ਸ਼ਬਦ ਦੇ ਨਾਲ ਜੋੜਨਾ ਕੀਤਾ। ਗੁਰੂ ਸਾਹਿਬ ਕਿਰਪਾ ਕਰਨ, ਪਾਵਨ ਪਿੱਤਰ ਗੁਰਬਾਣੀ ਦਾ ਸੰਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦੇ ਦਾ ਸ਼ਿੰਗਾਰ ਬਣ ਜਾਵੇ, ਤਾਂ ਕਿ ਸਾਡਾ ਸਾਰਿਆਂ ਦਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਆਓ ਸ਼ਬਦ ਦੀਆਂ ਆਖਰੀ ਤੁਕਾਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸੰਤ ਸੱਜਣ ਸੁਖ ਮਾਣੇ ਰਲੀਆ, ਦੁੱਖ ਦਰਦ ਭ੍ਰਮ ਨਾਸੀ। ਸ਼ਬਦ ਸਵਾਰੇ ਸਤਿਗੁਰ ਪੂਰੈ, ਨਾਨਕ ਸਦ ਬਲ ਜਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।